साहिब तुठ पामा सास नानक आराधे आठ पहर गुण गावा विसर नाहीं दातार अपना नाम देहो गुण गावा दिन रात नानक चाओ एहो बैठा सोडी पातशाह बैठा सोडी पातशाह रामदास सतगुरु कहावै पूरन ताल खटाया अमृत सार विच जोत जगावै जिह सतगुर सिमरंत नैन के तिमर मिटै खिन जिह सतगुर सिमरंत हृदय हर नाम दिनो दिन जे सतगुर सिमरंत जी की तपत मिटावै जे सतगुर सिमरंत रिद सिद्ध नवनिध पावै सोई रामदास गुर बल भण मिल संगत धन धन करो जे सतगुर लग प्रभ पाई है सो सतगुर सिमरो नरो परम सन्मान योग सतगुरु गुरु ग्रंथ साहिब सचे पातशाह जी दी और मीरी पीरी दे दाते धन गुरु हरगोबिंद साहिब सच्ची सरकार दा बनाया होया श्री अकाल तख्त साहिब इस दी हजूरी अंदर धन गुरु रामदास सच्ची सरकार हजूर दा आगमन पुरब मनान वास्ते आप देश विदेश दूरों नेड़ियों गुरु रामदास जी दे चरणा विच हाजिर होए हो आओ जो मंजी साहिब दीवान खाल विखे अमृत वेले आपां विचार कर रहे सां अमृत वेले दे हुकम दी उसे ही विचार नू रात्रि दे इस दीवान विच आपां मुकम्मल कर सकीए आप जितने गुरु चरणा विच हाजिर हो बख्शो आसीस गुरु बख्शी फतेह प्रवान करो जी वाहे गुरु जी का खालसा वाहे गुरु जी की फतेह सतगुरु गुरु रामदास जी दी सिफत अंदर ਭੱਟ ਸਾਹਿਬਾਨ ਜੀ ਨੇ ਆਪਣੀ ਰਸਨਾ ਤੋਂ 60 ਸਵਈਏ ਉਚਾਰਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਕੀ 4 ਗੁਰੂ ਸਾਹਿਬਾਨਾਂ ਦੀ ਸਿਫਤ ਵਿੱਚ ਕੇਵਲ 63 ਸਲਵਈਏ ਨੇ। ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ, ਸਤਿਗੁਰੂ ਗੁਰੂ ਅਮਰਦਾਸ ਔਰ ਗੁਰੂ ਅਰਜੁਨ ਦੇਵ, ਇਹਨਾਂ 4 ਪਾਤਸ਼ਾਹੀਆਂ ਦੀ ਸਿਫਤ ਵਿੱਚ 63 ਸਵਈਏ ਨੇ। ਇਕੱਲੇ ਧੰਨ ਗੁਰੂ ਰਾਮਦਾਸ ਦੀ ਸਿਫਤ ਵਿੱਚ ਭੱਟ ਸਾਹਿਬਾਨ ਜੀ ਨੇ 60 ਸਵਈਏ ਉਚਾਰਨ ਕੀਤੇ। ਹੁਣੇ ਹੀ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਜੋ ਸ਼ਬਦ ਉਹਨਾਂ ਨੇ ਸੰਪਨ ਕੀਤਾ ਇਹਦੇ ਵਿੱਚ ਨਰੋਲ ਧੰਨ ਗੁਰੂ ਰਾਮਦਾਸ ਜੀ ਦੀ ਵਡਿਆਈ ਹੈ। ਅਤੇ ਦਾਸ ਨੇ ਸਿਰਫ ਉਸ ਸਵਈਏ ਦੇ ਅਰਥ ਆਪ ਨਾਲ ਸਾਂਝੇ ਕਰਨੇ ਨੇ ਜਿਸ ਸਵਈਏ ਨੂੰ ਅਸੀਂ ਰੋਜ਼ਾਨਾ ਹੁਕਮਨਾਮੇ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਰੂਪ ਸੁਣਨੇ ਹਾਂ। ਭਾਈ ਸਾਹਿਬ ਜਦੋਂ ਪੜ੍ਹ ਰਹੇ ਸਨ ਸ਼ਬਦ ਦਾਸ ਆਇਆ, ਆਪ ਸੁਣ ਰਹੇ ਸੀ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਦੇਖੋ ਇਹ ਅੰਮ੍ਰਿਤ ਬਾਣੀ ਸੁਬਾਹ ਵੀ ਅਰਜ ਕੀਤੀ ਸੀ। ਅੰਦਰ ਦੀ ਭਾਵਨਾ ਹੋਵੇ ਅਤੇ ਜਿਤਨਾ ਗੁਰੂ ਦੀ ਬਾਣੀ ਨੂੰ ਪਿਆਰ ਕਰਾਂਗੇ ਓਨਾ ਇਹਦੇ ਵਿੱਚੋਂ ਰਸ ਆਵੇਗਾ। ਇਹ ਕੋਈ ਦੁਨੀਆ ਦਾ ਗੀਤ ਨਹੀਂ। ਅੱਜ ਮੇਰੇ ਮਨ 'ਚ ਆਇਆ, ਆਪ ਸੂਝਵਾਨ ਬੈਠੇ ਹੋ, 1000 ਬੰਦੇ ਦਾ 2000 ਬੰਦੇ ਦਾ ਕਿਤੇ ਇਕੱਠ ਹੋਵੇ ਤਾਂ ਕਿੰਨੇ ਪ੍ਰਬੰਧ ਕੀਤੇ ਜਾਂਦੇ ਨੇ। ਕਿਤੇ ਫਸਟ ਏਡ ਵਾਲੇ ਨੇ, ਕਿਤੇ ਫਾਇਰ ਬ੍ਰਿਗੇਡ ਵਾਲੇ ਨੇ, ਕਿਤੇ ਡਾਕਟਰਾਂ ਦੀ ਟੀਮ ਤੁਰੀ ਫਿਰਦੀ ਏ। ਅੱਜ ਸੁਬਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਲੱਖਾਂ ਸੰਗਤਾਂ ਨੇ, ਉਹ ਕਿਹੜੀ ਸ਼ਕਤੀ ਏ ਜਿਹੜੀ ਸਾਰਿਆਂ ਨੂੰ ਘੰਟਿਆਂ ਬੱਧੀ ਕਤਾਰ ਵਿੱਚ ਖਲੋਟਿਆਂ ਵੀ ਆਪਣੇ ਸੀਨੇ ਨਾਲ ਲਾਈ ਬੈਠੀ ਗਏ। ਇੱਥੇ ਤਾਂ ਧੰਨ ਗੁਰੂ ਰਾਮਦਾਸ ਆਪ ਵਰਤਦੇ ਪਏ, ਉਹ ਸ਼ਕਤੀ ਹੈ। ਦੇਖੋ ਇਹਨੂੰ ਥੋੜ੍ਹਾ ਜਿਹਾ ਆਪਾਂ ਸਮਝੀਏ ਬਾਰੀਕੀ ਨਾਲ। ਅਦ੍ਰਿਸ਼ਟ ਵਰਤਦਾ ਪਿਆ ਹੈ ਮੇਰਾ ਗੁਰੂ ਰਾਮਦਾਸ। ਆਮ ਤੌਰ 'ਤੇ ਆਦਮੀ ਦਫ਼ਤਰ ਵਿੱਚ 2-4 ਕਮਰੇ ਆਫਿਸ ਦੇ ਹੋਣ ਅਤੇ ਸਫਾਈ ਕਰਨ ਵਾਲੇ 5-7 ਬੰਦੇ ਰੱਖਦੇ, ਕਿੰਨਾ ਉਹਨਾਂ ਨੂੰ ਪੇ ਕੀਤੀ ਜਾਂਦੀ ਹੈ ਤਨਖਾਹ। ਪਰ ਇੱਥੇ ਹੋ ਸਕਦਾ ਕਿਸੇ ਨੂੰ ਪਤਾ ਵੀ ਨਾ ਹੋਵੇ ਉਹ ਕੌਣ ਨੇ ਜਿਹੜੇ ਦਹਾਕਿਆਂ ਤੋਂ ਗੁਰੂ ਰਾਮਦਾਸ ਦੀ ਪਰਿਕਰਮਾ ਧੋ ਰਹੇ ਨੇ। ਕੋਈ ਗੁਰੂ ਰਾਮਦਾਸ ਦੇ ਦਰ 'ਤੇ ਪੋਚਾ ਲਾ ਰਿਹਾ, ਕੋਈ ਗੁਰੂ ਰਾਮਦਾਸ ਦੇ ਦਰ 'ਤੇ ਝਾੜੂ ਲਾ ਰਿਹਾ, ਕੋਈ 1 ਪੈਸਾ ਲੈ ਨਹੀਂ ਰਿਹਾ। ਉਹ ਅੰਦਰ ਦਾ ਕਸ਼ਿਸ਼, ਅੰਦਰ ਦੀ ਸ਼ਕਤੀ ਜਿਹੜੀ ਧੰਨ ਗੁਰੂ ਰਾਮਦਾਸ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਕੇ ਪ੍ਰੇਰੀ ਜਾ ਰਹੇ। ਉਸ ਤੋਂ ਅੱਗੇ ਦੇਖੋ, ਇਕੱਲੀ ਸਫਾਈ ਦੀ ਸੇਵਾ ਨਹੀਂ, ਲੰਗਰ ਦੇ ਬਰਤਨ ਨੇ, ਪਤਾ ਨਹੀਂ ਕਿੰਨੇ ਰੈਸਟੋਰੈਂਟ ਹੋਣਗੇ ਇਸ ਅੰਮ੍ਰਿਤਸਰ ਦੇ ਅੰਦਰ। ਉਹ ਬਰਤਨ ਸਾਫ਼ ਕਰਨ ਵਾਲੇ 5-5, 10-10 ਬੰਦੇ ਰੱਖੇ ਨੇ। ਉਹ ਥੱਕਦੇ ਨੇ, ਉਹ ਟੁੱਟਦੇ ਨੇ, ਪਰ ਉੱਥੇ ਆਪ ਲੰਗਰ ਵਿੱਚ ਦੇਖੋ ਹਜ਼ਾਰਾਂ ਸਿੱਖ ਖਲੋਤੇ ਨੇ ਅਤੇ ਜਿਹੜੇ ਯਤਨ ਕਰ ਰਹੇ ਨੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿ ਤੇਰੇ ਦਰਬਾਰ ਦੇ ਅੰਦਰ 1 ਭਾਂਡਾ ਹੀ ਮੇਰੇ ਖੱਤ ਨੂੰ ਲੱਗ ਜਾਏ ਤਾਂ ਜੋ ਮੇਰੇ ਖੱਤ ਸਫਲ ਹੋ ਸਕਣ। ਦੇਖੋ ਇਹ ਕੈਸੀ ਅਜ਼ਮਤ ਖੇਡ ਵਾਪਰ ਰਹੀ ਹੈ। ਇੱਥੇ ਜਦੋਂ ਬਾਬਾ ਸੱਤਾ ਜੀ ਦੀ ਇਹ ਪੌੜੀ ਪੜ੍ਹੀ ਜਾ ਰਹੀ ਸੀ, ਇਹਦੇ ਅਰਥ ਆਪਾਂ ਜ਼ਰੂਰ ਕਰ ਰਹੀਏ। ਹਰ ਸਾਲ ਤਕਰੀਬਨ ਇੱਥੇ ਜਦੋਂ ਵਿਚਾਰ ਹੁੰਦੀ ਹੈ ਪਿਛਲੇ ਸਾਲਾਂ ਤੋਂ, ਇਸ ਪੌੜੀ ਨੂੰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸਿਰਿਆ ਦਾ ਅਰਥ ਹੁੰਦਾ ਬਣਾਉਣਾ, ਸਿਰਜਣਾ, ਅਤੇ ਸਵਾਰਿਆ ਦਾ ਅਰਥ ਹੈ ਸਿਰਜਣ ਤੋਂ ਬਾਅਦ ਉਹਨੂੰ ਸਰੂਪ ਦੇ ਕੇ ਸ਼ਿੰਗਾਰ ਦੇਣਾ। ਗੁਰੂ ਰਾਮਦਾਸ ਜੀ, ਜਿਸ ਪਰਮਾਤਮਾ ਨੇ ਆਪ ਜੀ ਨੂੰ ਸਿਰਿਆ ਸਿਰਜਿਆ ਉਹਨੇ ਹੀ ਆਪ ਜੀ ਨੂੰ ਸਵਾਰਿਆ ਹੈ। ਅਗਲਾ ਬਚਨ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਇਹਦੇ ਅਰਥ ਕੀ ਕਿ ਕਰਾਮਾਤ ਦੇ ਅਰਥ ਆਪਾਂ ਅਜ਼ਮਤ ਕਰਾਂਗੇ, ਮੌਜਜ਼ਾ ਕਰਾਂਗੇ ਜਾਂ ਅਗੰਮੀ ਖੇਡ ਕਰਾਂਗੇ। ਕਹਿਣ ਲੱਗੇ ਪੂਰੀ ਕਰਾਮਾਤ ਹੈ ਗੁਰੂ ਰਾਮਦਾਸ ਜੀ ਦਾ ਜੀਵਨ। ਕਿਉਂ ਜੀ? ਕਹਿਣ ਲੱਗੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਆਪ ਸਿਰਜਣਹਾਰੇ ਪਰਮਾਤਮਾ ਵਾਹਿਗੁਰੂ ਨੇ ਧਾਰਨ ਕਰ ਲਿਆ ਹੈ। ਇਸ ਤੁਕ ਵੱਲ ਫਿਰ ਧਿਆਨ ਦਿਆ ਜੇ ਕਿ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿਰਜਣਹਾਰੇ ਦਾ ਅਰਥ ਹੋ ਗਿਆ ਵਾਹਿਗੁਰੂ, ਅਤੇ ਧਾਰਿਆ ਦਾ ਅਰਥ ਹੁੰਦਾ ਹੈ ਕਿ ਸਰੀਰ ਨੂੰ ਗ੍ਰਹਿਣ ਕਰ ਲੈਣਾ, ਅਪਣਾ ਲੈਣਾ, ਅਡੋਪਟ ਕਰ ਲੈਣਾ। ਕਿ ਸਿਰਜਣਹਾਰੇ ਵਾਹਿਗੁਰੂ ਜੀ ਨੇ ਇੱਕ ਖੇਡ ਵਰਤਾਈ, ਉਹਨਾਂ ਨੇ ਧੰਨ ਗੁਰੂ ਰਾਮਦਾਸ ਜੀ ਦੇ ਤਨ ਨੂੰ ਧਾਰਨ ਕਰ ਲਿਆ, ਗੁਰੂ ਰਾਮਦਾਸ ਵਿੱਚ ਆਪ ਪਰਮਾਤਮਾ ਵਰਤਣ ਲੱਗ ਪਿਆ। ਇਹਦੇ ਅਰਥ ਇਹ ਨੇ ਕਿ ਆਪ ਸਿਰਜਣਹਾਰੇ ਧਾਰਿਆ। ਹੁਣ ਕਦੀ ਤੁਸੀਂ ਦੇਖੋ, ਸੁਬਾਹ ਵੀ ਅਰਜ਼ ਕੀਤੀ, ਸੁੱਖ ਵਿੱਚ ਲੋਕ ਨਾਲ ਤੁਰਦੇ ਜੇ, ਦੁੱਖ ਵਿੱਚ ਆਪਣੇ ਵੀ ਸਾਥ ਛੱਡ ਜਾਂਦੇ ਨੇ। ਆਹ ਲਾਈਟ ਬਲ ਰਹੀ ਹੈ, ਚਾਨਣ ਹੈ, ਅਤੇ ਜਦੋਂ ਆਪਾਂ ਤੁਰਾਂਗੇ ਸਾਡੇ ਪਰਛਾਵੇਂ ਨਾਲ ਨਾਲ ਚੱਲਣਗੇ। ਜਿੰਨੀਆਂ ਲਾਈਟ ਜ਼ਿਆਦਾ ਹੋਣਗੀਆਂ ਉਹਨੇ ਤਨ ਦੇ ਪਰਛਾਵਾਂ ਜ਼ਿਆਦਾ ਬਣਨਗੇ, ਪਰ ਲਾਈਟ ਬੰਦ ਹੋ ਜਾਏ ਅਤੇ ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ। ਗੁਰਮੁਖੋ, ਦੁਨੀਆਂ ਦੇ ਸੁੱਖ ਦਾ ਚਾਨਣ ਹੋਵੇ ਅਤੇ ਲੋਕ ਪਰਛਾਵਿਆਂ ਦੀ ਤਰ੍ਹਾਂ ਪਿੱਛਾ ਫਿਰਦੇ ਨੇ, ਪਰ ਜਦੋਂ ਦੁੱਖ ਦਾ ਹਨੇਰਾ ਆ ਜਾਏ ਤਾਂ ਆਪਣੇ ਖੂਨ ਦੇ ਰਿਸ਼ਤੇ ਵੀ ਜਵਾਬ ਦੇ ਜਾਂਦੇ। ਗੁਰੂ ਰਾਮਦਾਸ ਜੀ ਦੇ ਆਰੰਭਕ ਜੀਵਨ ਨੂੰ ਜਦੋਂ ਆਪਾਂ ਪੜ੍ਹਨੇ, ਸੁਬਾਹ ਵੀ ਟਿਊਕ ਮਾਤਰ ਅਰਜ਼ ਕੀਤੀ ਸੀ, ਜਿਸ ਵੇਲੇ ਲਾਹੌਰ ਤੋਂ ਮਹਾਰਾਜ ਆਪਣੇ ਪਿਤਾ ਦੇ ਘਰ ਨੂੰ ਤਾਲਾ ਮਾਰ ਕੇ ਚੱਲੇ ਨੇ, ਇੱਕ ਵਿਦਵਾਨ ਨੇ ਬੜੇ ਭਾਵਨਾ ਵਾਲੇ ਸ਼ਬਦ ਕਹੇ ਨੇ। ਕਹਿੰਦੇ ਨੇ, ਆਪਣੇ ਕੱਪੜਿਆਂ ਦੀ ਪੋਟਲੀ ਹੱਥ ਵਿੱਚ ਪਕੜੀ ਹੈ, ਕਿਉਂਕਿ ਨਾ ਮਾਂ ਨਾ ਬਾਪ, ਇਹ ਕੇਵਲ ਜਜ਼ਬਾਤ ਲਈ ਨਹੀਂ, ਕਿਉਂਕਿ ਮੈਂ ਕਹਿੰਦਾ ਜਿਸ ਬੰਦੇ ਦਾ ਕੋਈ ਨਹੀਂ ਸਹਾਰਾ ਰਹਿ ਗਿਆ ਉਹ ਗੁਰੂ ਰਾਮਦਾਸ ਦੇ ਦਰ 'ਤੇ ਡਿੱਗੇ, ਕਿਉਂਕਿ ਉਹ ਜਿਹਦਾ ਕੋਈ ਨਾ ਹੋਵੇ ਉਹਦਾ ਸਹਾਰਾ ਬਣ ਜਾਂਦੇ। ਜਦੋਂ ਤੁਰੇ ਨੇ, ਕੱਪੜੇ ਆਪਣੇ ਪੋਟਲੀ ਵਿੱਚ ਬੰਨੇ ਅਤੇ ਨਾਨੀ ਆਪਣੇ ਦੋਹਤੇ ਦੀ ਬਾਂਹ ਪਕੜ ਕੇ ਲਾਹੌਰ ਦੀਆਂ ਗਲੀਆਂ 'ਚੋਂ ਬਾਹਰ ਨਿਕਲੀ ਹੈ। ਉਹ ਵਿਦਵਾਨ ਲਿਖਦੇ ਨੇ ਕਿ ਲਾਹੌਰ ਦੀਆਂ ਗਲੀਆਂ ਦੇ ਕੱਖਾਂ ਨੂੰ ਤਾਂ ਲੋਕ ਸਾਂਭਦੇ ਸਨ, ਪਰ ਜਦੋਂ ਭਾਈ ਜੇਠਾ ਸਾਹਿਬ ਕਿਸੇ ਦੇ ਘਰ ਅੱਗੇ ਲੰਘਦੇ ਸਨ ਤਾਂ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਸਨ। ਵਕਤ ਹੈ ਨਾ, ਸਮਾਂ ਹੈ, ਲੋਕ ਆਪਣੇ ਬੱਚਿਆਂ ਨੂੰ ਖੇਡਣ ਤੋਂ ਵੀ ਸੰਕੋਚ ਦੇ ਰਹੇ ਕਿ ਇਸ ਦੇ ਮਾਂ ਬਾਪ ਚਲਾਣਾ ਕਰ ਚੁੱਕੇ ਨੇ, ਤੁਸੀਂ ਇਹਦੇ ਨਾਲ ਖੇਡੋਗੇ, ਪਤਾ ਨਹੀਂ ਇਹਦੀ ਕਿਸਮਤ ਕੀ। ਕਹਿਣ ਲੱਗੇ ਕੋਈ ਖੱਸੇ ਹੋਣਗੇ, ਕਈਆਂ ਨੇ ਖੁਸ਼ੀ ਮਨਾਈ, ਪਰ ਕੀ ਪਤਾ ਸੀ ਲਾਹੌਰ ਦੇ ਵਸਨੀਕੋ ਕਦੀ ਇਸੇ ਸੋਢੀ ਸੁਲਤਾਨ ਦੇ ਚਰਨਾਂ ਵਿੱਚ ਬੇਨਤੀ ਕਰੋਗੇ ਜਾ ਕੇ ਕਿ ਸੱਚੇ ਪਾਤਸ਼ਾਹ ਇੱਕ ਵਾਰੀ ਚਰਨੀ ਉਹਨਾਂ ਗਲੀਆਂ ਵਿੱਚ ਪਾ ਆਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਬਾਰੇ ਇਹ ਬਚਨ ਕਹਿਣ ਲੱਗੇ, ਸਿਰਜਣਹਾਰੇ ਵਾਹਿਗੁਰੂ ਜੀ ਨੇ ਉਸ ਸਰੀਰ ਨੂੰ ਧਾਰਨ ਕਰ ਲਿਆ, ਉਹਦੇ ਵਿੱਚ ਵਰਤਣ ਲੱਗੇ। ਫਿਰ ਉਸ ਪੌੜੀ ਦੇ ਅਰਥ ਕਰਕੇ ਸੋਈਆਂ ਵੱਲ ਆਉਣਾ ਹੈ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਹੁਣ ਸਿੱਖਾਂ ਨੂੰ ਅਤੇ ਸੰਗਤਾਂ ਨੂੰ ਗੁਰੂ ਰਾਮਦਾਸ ਜੋ ਕੀ ਦਿਸਿਆ, ਸਿੱਖੀ ਅਤਿ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹਨਾਂ ਨੇ ਮੱਥੇ ਟੇਕੇ ਪਰਮਾਤਮਾ ਜਾਣ ਕੇ, ਰੱਬ ਜਾਣ ਕੇ। ਇੱਥੇ ਇੱਕ ਅਰਜ਼ ਆਪ ਜੀ ਦੇ ਸਨਮੁਖ ਮੈਂ ਹੋਰ ਕਰਦੇ ਹਾਂ। ਜਦੋਂ ਅਸੀਂ ਪਰਮਾਤਮ ਰੂਪ ਕਹਿੰਦੇ ਹਾਂ ਨਾ, ਇਹ ਬੜਾ ਸਪਸ਼ਟ ਜੇ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਜਿਸ ਬੰਦੇ ਨੇ ਦੁਨੀਆਂ 'ਚ ਵੱਡਿਆ ਹੋਣਾ ਹੈ ਨਾ, ਹੰਕਾਰ ਕਰਕੇ ਨਹੀਂ, ਪਰਮਾਰਥ ਕਰਕੇ। ਕਹਿੰਦੇ ਨੇ ਜਿੰਨਾ ਕੋਈ ਆਪਣੇ ਗੁਰੂ ਨੂੰ ਵੱਡਾ ਕਹੇਗਾ, ਮੇਰਾ ਗੁਰੂ ਸਿੱਖ ਨੂੰ ਉਨਾ ਵੱਡਾ ਕਰ ਦੇਵੇਗਾ। ਦੇਖੋ ਇਹ ਪੌੜੀ ਵੀ ਆਪ ਦੇ ਸਨਮੁਖ ਮੈਂ ਅਰਜ਼ ਕਰਾਂਗਾ। ਕਹਿਣ ਲੱਗੇ, ਗੁਰੂ ਨੂੰ ਵੱਡਾ ਕਹਿ, ਗੁਰੂ ਨੂੰ ਛੋਟਾ ਨਹੀਂ, ਜਿੰਨਾ ਗੁਰੂ ਨੂੰ ਵੱਡਾ ਕਹੇਗਾ ਉਹਨਾਂ ਗੁਰੂ ਤੈਨੂੰ ਵੱਡਿਆਂ ਕਰਨਗੇ। ਗੁਰੂ ਦੀ ਸਿਫਤ ਕਰਨ ਵਾਲੇ ਦੇ ਮੱਥੇ ਉੱਪਰ ਸਤਿਗੁਰੂ ਆਪਣਾ ਹੱਥ ਰੱਖ ਦਿੰਦੇ ਨੇ, ਉਸ ਹੱਥ ਵਿੱਚ ਇੰਨੀ ਬਰਕਤ ਹੈ ਕਿ ਅੰਦਰੋਂ ਸਾਰੀਆਂ ਬੁਰਿਆਈਆਂ ਖਿੱਚ ਲੈਂਦੇ ਨੇ ਅਤੇ ਚੰਗਿਆਈਆਂ ਅੰਦਰ ਵਸਾ ਦਿੰਦੇ ਨੇ। ਜਿਹੜਾ ਗੁਰੂ ਨੂੰ ਵੱਡਾ ਕਹਿੰਦਾ ਉਹਨੂੰ ਪਰਮਾਤਮਾ ਖੁਦ ਵੱਡਿਆਂ ਕਰ ਦਿੰਦਾ ਹੈ। ਅਸੀਂ ਇਹ ਬਚਨ ਪੜ੍ਹਦੇ ਹਾਂ, ਸਤਿਗੁਰ ਵੱਡਾ ਕਰ ਸਾਹ ਲਾਈਏ, ਗੁਰੂ ਨੂੰ ਹਮੇਸ਼ਾ ਵੱਡਿਆਂ ਹੀ ਕਹੀਏ ਅਤੇ ਇਹ ਮਾਣ ਕਰਨਾ ਚਾਹੀਦਾ। ਮੈਂ ਅੱਜ ਸੁਬਾਹ ਵੀ ਬੇਨਤੀ ਕਰਕੇ ਆਇਆ ਕਿ ਗੁਰੂ ਰਾਮਦਾਸ ਜੀ ਨੇ ਨਾ ਆਪਣੇ ਸਤਿਗੁਰੂ ਲਈ ਸ਼ਬਦ ਇੱਕ ਵਰਤਿਆ, ਬਾਬੁਲ। ਆਪਾਂ ਸ਼ਬਦ ਪੜ੍ਹਦੇ ਹਾਂ ਬਾਬੁਲ, ਬਾਬੁਲ ਦਾ ਅਰਥ ਆਪਾਂ ਕਰਾਂਗੇ ਪਿਤਾ, ਬਾਪ। ਜਦੋਂ ਬੇਟੀ ਸਹੁਰੇ ਕਰ ਜਾਂਦੀ ਹੈ, ਉਹ ਜਦੋਂ ਆਪਣੇ ਬਾਬੁਲ ਸ਼ਬਦ ਪਿਤਾ ਲਈ ਵਰਤਦੀ ਹੈ ਨਾ, ਜਿਹੜਾ ਉਹਦੇ ਅੰਦਰ ਭਾਵਨਾ ਅਤੇ ਜਜ਼ਬਾਤ ਅਤੇ ਪਿਆਰ ਹੁੰਦਾ, ਸ਼ਾਇਦ ਉਹ ਕਿਸੇ ਲਈ। ਅਤੇ ਮੇਰੇ ਸਤਿਗੁਰੂ ਨੇ ਆਪਣੇ ਗੁਰੂ ਲਈ ਸ਼ਬਦ ਵਰਤਿਆ ਕਿ ਮੇਰਾ ਬਾਬੁਲ ਸਭ ਤੋਂ ਵੱਡਾ ਹੈ ਅਤੇ ਮੇਰਾ ਬਾਬੁਲ ਸਭ ਕੁਝ ਕਰਨ ਦੇ ਸਮਰੱਥ ਹੈ। ਹਜ਼ੂਰ ਨੇ ਫਿਰ ਬਾਬੁਲ ਤੋਂ ਮੰਗਿਆ ਵੀ, ਜਿਵੇਂ ਧੀਆਂ ਮੰਗਦੀਆਂ ਨੇ। ਮੰਗਣ ਦਾ ਅਰਥ ਇੱਥੇ ਭਿਖਾਰੀਪਨ ਨਹੀਂ ਕਿ ਬੇਟੀ ਨੂੰ ਤੋਰਨੇ ਆ ਅਤੇ ਉਹਦੀ ਝੋਲੀ 'ਚ ਕੁਛ ਮਾਪੇ ਪਾਉਂਦੇ ਨੇ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਖੇ ਮੇਰੇ ਬਾਬੁਲ, ਜੇ ਕਿਰਪਾ ਦੇ ਘਰ ਵਿੱਚ ਆਏ ਹੋ ਤਾਂ ਮੇਰੀ ਝੋਲੀ ਵਿੱਚ ਇੱਕ ਦਾਨ ਪਾ ਦਿਓ, ਆਪਣੀ ਸਿਫਤ ਦਾ ਕੱਪੜਾ ਦੇ ਦਿਓ ਅਤੇ ਆਪਣੀ ਬੰਦਗੀ ਦੀ ਦਾਤ ਮੈਨੂੰ ਬਖਸ਼ ਦੇ। ਅਸੀਂ ਇਹ ਪੜ੍ਹਦੇ ਹਾਂ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਮੈਨੂੰ ਭਗਤੀ ਦਿਓ, ਸਿਫਤ ਸਲਾਹ ਦਾ ਕੱਪੜਾ ਦਿਓ। ਉਸ ਪ੍ਰਕਰਨ ਵਿੱਚ ਆਵਾਂ ਕਿ ਸਤਿਗੁਰ ਵੱਡਾ ਕਰ ਸਾਹ ਲਾਈਐ, ਕਿਉਂ ਜੀ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਜਿਹੜੀਆਂ ਗੁਰੂ ਦੀਆਂ ਵਡਿਆਈਆਂ ਨੇ, ਜਦੋਂ ਸਿੱਖ ਭਾਵਨਾ ਨਾਲ ਵਡਿਆਈ ਕਰਦਾ ਅਤੇ ਗੁਰੂ ਦੀਆਂ ਵਡਿਆਈਆਂ ਸਿੱਖ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ। ਸਾਹਿਬ ਕਹਿ ਰਹੇ ਨੇ ਕਿ ਦੇਖੋ, ਉਹ ਵਡਿਆਈਆਂ ਅੰਦਰ ਪ੍ਰਵੇਸ਼ ਕਰ ਗਈਆਂ ਅਤੇ ਉਸ ਤੋਂ ਅੱਗੇ ਗੁਰੂ ਇੱਕ ਮਿਹਰ ਕਰਦੇ ਨੇ, ਸਤਿਗੁਰ ਵੱਡਾ ਕਰ ਸਾਹ ਲਾਈਐ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੈ ਨੌ ਨਿਦ ਪਾਈਆਂ। ਹੁਣ ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਕਿੰਨਾ ਵੱਡਾ ਸਲਾਹਿਆ, ਇਸ ਕਰਕੇ ਨਹੀਂ ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਝੂਠੀ ਸ਼ੋਹਰਤ ਫੋਕੀ ਸਿਫਤ ਨਹੀਂ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਹੜੇ ਅਸਲ 'ਚ ਮੈਂ ਅਰਜ਼ ਅਰਥ ਕਰਨੇ ਚਾਹੁੰਦਾ, ਇਸ ਸੰਗਤ ਦਾ ਇਕੱਠ ਦੇਖ ਕੇ, ਇਹਨਾਂ ਹਜ਼ੂਰ ਦੇ ਚਰਨਾਂ 'ਚ ਨਮਸਕਾਰ ਕਰਨ ਵਾਲੇ, ਕਿਉਂਕਿ ਉੱਥੇ ਇੱਕ ਤੁੱਕ ਆਉਂਦੀ ਹੈ ਇਸ ਪਵਿੱਤਰ ਪੌੜੀ 'ਚ, ਕਹਿਣ ਲੱਗੇ ਆਪ ਜੀ ਨੂੰ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ। ਕਿੰਨਾ ਸੌਖਾ ਤਰੀਕਾ ਦੇ ਦਿੱਤਾ। ਕਹਿਣ ਲੱਗੇ ਜੇ ਤੈਨੂੰ ਵਾਸ਼ਨਾ ਸਤਾਉਂਦੀ ਏ, ਕ੍ਰੋਧ ਸਤਾਉਂਦਾ, ਮੋਹ ਸਤਾਉਂਦਾ, ਤੇਰਾ ਅੰਦਰ ਮੈਲ ਟਿਕਣ ਨਹੀਂ ਦਿੰਦੀ, ਤੂੰ ਗੁਰੂ ਰਾਮਦਾਸ ਦੇ ਸਾਹਮਣੇ ਖਲੋ ਕੇ ਕਹਿ, ਧੰਨ ਗੁਰੂ ਰਾਮਦਾਸ, ਮੈਨੂੰ ਬਚਾ ਲੈ ਇਹਨਾਂ ਤੋਂ, ਮੇਰਾ ਸਤਿਗੁਰੂ ਸਾਰੀਆਂ ਬੁਰਿਆਈਆਂ ਨੂੰ ਮਾਰ ਕੇ ਬਾਹਰ ਕੱਢ ਦੇਵੇ। ਅਸੀਂ ਇਹ ਹੀ ਪੜ੍ਹਨੇ ਪਏ ਹਾਂ ਨਾ ਹੁਣੇ। ਹਜ਼ੂਰ ਨੇ ਕਿਹਾ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਹ ਪਰਵਾਰਿਆ, ਧੰਨ ਸੋ ਤੇਰਾ ਥਾਨ ਖੈ, ਅਗਲੀ ਤੁੱਕ ਹੈ ਸੱਚ ਤੇਰਾ ਪੈਸ਼ਕਾਰਿਆ। ਬਸ ਇੱਥੇ ਕਈ ਵਾਰੀ ਅਰਜ਼ ਕੀਤੀ ਹੈ, ਇਹਦੇ ਅਰਥ ਅਤ ਜ਼ਰੂਰੀ ਸਨ। ਇਹ ਤਾਂ ਸਪਸ਼ਟ ਹੋ ਗਿਆ ਅਰਥ ਕਿ ਧੰਨ ਸੋ ਤੇਰਾ ਥਾਨ ਖੈ, ਤੇਰਾ ਥਾਂ ਧੰਤਾ ਯੋਗ, ਸੱਚ ਤੇਰਾ ਪੈਸ਼ਕਾਰਿਆ। ਪੈਸ਼ਕਾਰਾ ਕੀ ਹੁੰਦਾ ਹੈ? ਅਸਲ ਵਿੱਚ ਸ਼ਬਦ ਹੈ ਕਿ ਪੇਸ਼ਕਾਰਾ, ਅਸੀਂ ਪੜ੍ਹਨਾ ਪੈਸ਼ਕਾਰਾ ਹੀ ਹੈ, ਆਪਣੀ ਮਤ ਨਹੀਂ ਵਰਤਣੀ, ਜੋ ਗੁਰੂ ਜੀ ਨੇ ਲਿਖਿਆ। ਅਰਥ ਕਰ ਲਈ ਕਿ ਧੰਨ ਸੋ ਤੇਰਾ ਥਾਨ ਖੈ, ਸੱਚ ਤੇਰਾ ਪੈਸ਼ਕਾਰਿਆ। ਪੈਸ਼ਕਾਰੇ ਵਿੱਚ ਬੜੀ ਰਮਜ ਰੱਖ ਦਿੱਤੀ, ਇਹ ਕਹਿਣ ਲੱਗੇ ਤੇਰਾ ਪੈਸ਼ਕਾਰਾ ਵੀ ਸੱਚ। ਪੇਸ਼ਕਾਰੇ ਦਰਅਸਲ ਹੁੰਦੇ ਸਨ ਪਹਿਲਾਂ ਕਿ ਜਦੋਂ ਬਾਦਸ਼ਾਹ ਦਾ ਦਰਬਾਰ ਸਜਦਾ ਸੀ ਨਾ, ਅਤੇ ਬਾਦਸ਼ਾਹ ਆਪਣੇ ਮਹੱਲ ਤੋਂ ਬਾਹਰ ਨਿਕਲਦਾ ਸੀ, ਉਹਨੇ ਮਹੱਲ ਉਹਦਾ ਵੱਖਰਾ ਹੁੰਦਾ ਸੀ ਅਤੇ ਦਰਬਾਰ ਉਹਦਾ ਵੱਖਰਾ ਹੁੰਦਾ ਸੀ। ਹੁਣ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਕੋਠਾ ਸਾਹਿਬ ਵਿਖੇ ਬਿਰਾਜਮਾਨ ਹੁੰਦੇ ਨੇ, ਅਤੇ ਸੱਚੀ ਸਰਕਾਰ ਪ੍ਰਕਾਸ਼ ਵਾਸਤੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਆਪ ਪਾਲਕੀ ਵਿੱਚ ਹਜ਼ੂਰ ਪਹੁੰਚਦੇ ਨੇ। ਦਰਬਾਰ ਵੱਖਰਾ ਅਤੇ ਵਿਸ਼ਰਾਮ ਵਾਲਾ ਅਸਥਾਨ ਵੱਖਰਾ, ਮਹਾਰਾਜ ਜੀ ਨੇ ਖੁਦ ਆਪਣੀ ਖਿਆਤੀ 'ਚ ਬਣਵਾਇਆ। ਜਦੋਂ ਬਾਦਸ਼ਾਹ ਆਪਣੇ ਮਹੱਲ ਵਿੱਚੋਂ ਬਾਹਰ ਨਿਕਲਦਾ ਹੈ ਅਤੇ ਜਿਹੜੇ ਉਹਦੇ ਅਹਿਲਕਾਰ, ਉਹਦੇ ਮੰਤਰੀ, ਉਹਦੇ ਸੰਤਰੀ, ਉਹਦੇ ਵਜ਼ੀਰ, ਉਹਦੇ ਨੌਕਰ ਮਹੱਲ ਦੇ ਦਰਵਾਜ਼ੇ ਅੱਗੇ ਖਲੋਤੇ ਹੁੰਦੇ ਸਨ, ਉਹਨੇ ਬਾਹਰ ਨਿਕਲਣਾ ਅਤੇ ਉਹ ਦਰਵਾਜ਼ੇ ਅੱਗੇ ਖਲੋਤੇ ਨੇ। ਅੱਜ ਵੀ ਤੁਸੀਂ ਦੇਖਿਓ, ਜਦੋਂ ਕੋਈ ਮੰਤਰੀ ਜਾਂ ਕੋਈ ਬਹੁਤ ਉੱਚੀ ਪੋਸਟ 'ਤੇ ਬੈਠਾ ਹੋਇਆ ਬੰਦਾ ਆਪਣੀ ਕੋਠੀ ਤੋਂ ਬਾਹਰ ਨਿਕਲਦਾ ਅਤੇ ਉਹਦੀ ਸਿਕਿਉਰਿਟੀ, ਉਹਦੀ ਪਾਰਟੀ ਦੇ ਬੰਦੇ ਅੱਗੇ ਖਲੋਤੇ ਹੁੰਦੇ ਨੇ, ਮੈਨੂੰ ਬਖਸ਼ ਦਿਓ। ਉਹ ਖਲੋਤੇ ਹੋਏ ਕਈ ਵਾਰੀ ਮਨ ਵਿੱਚ ਗਾਲਾਂ ਹੀ ਕੱਢੀ ਜਾਂਦੇ ਨੇ ਕਿ ਧੁੱਪ 'ਚ ਸੜਨੇ ਪਏ, ਪਤਾ ਨਹੀਂ ਕਦੋਂ ਬਾਹਰ ਆਏਗਾ। ਇੱਥੇ ਤਾਂ ਅੱਧੀ ਰਾਤ ਤੋਂ ਬਾਅਦ ਸੰਗਤ ਸੁਖਮਨੀ ਸਾਹਿਬ ਕੋਈ 10 ਵਜੇ ਸ਼ੁਰੂ ਕਰ ਦਿੰਦੀ ਹੈ, ਸੱਚੇ ਪਾਤਸ਼ਾਹ ਸਵੇਰੇ ਤੁਸੀਂ ਬਾਹਰ ਆਉਣਾ ਅਤੇ ਤੇਰੇ ਦਰਸ਼ਨ ਕਰਨ ਵਾਸਤੇ ਆਏ।
ਦੇਖਿਓ
ਪੈਸਕਾਰੇ ਦੇ ਅਰਥ ਮੈਸਲ ਨਹੀਂ ਅਜੇ ਕੀਤੇ। ਧਨ ਸੋ ਤੇਰਾ ਥਾਨ ਖੈ, ਸੱਚ ਤੇਰਾ ਪੈਸਕਾਰਿਆ। ਜਦੋਂ ਬਾਦਸ਼ਾਹ ਮਹੱਲ ਚੋਂ ਨਿਕਲਿਆ ਤੇ ਉਹਦੇ ਅੱਗੇ ਅੱਗੇ ਰਣ ਸਿੰਘੇ ਵੱਜੇ, ਉਹਦੇ ਅੱਗੇ ਤੂਤੀਆਂ ਵੱਜੀਆਂ, ਉਹਦੇ ਅੱਗੇ ਨਗਾਰੇ ਵੱਜੇ। ਅਸੀਂ ਕਿਉਂ ਹਜ਼ੂਰ ਨੂੰ ਪਾਲਕੀ ਵਿੱਚ ਲੈ ਕੇ ਜਾਂਦੇ ਹਾਂ ਅੰਦਰ? ਜੇ ਕੋਈ ਪੁੱਛ ਲਵੇ, ਪ੍ਰਕਾਸ਼ ਪਾਲਕੀ ਵਿੱਚ ਨਹੀਂ, ਹਜ਼ੂਰ ਦਾ ਅਸਵਾਰਾਂ ਪਾਲਕੀ ਵਿੱਚ ਹੈ, ਪ੍ਰਕਾਸ਼ ਤਾਂ ਦਰਬਾਰ ਵਿੱਚ ਹੈ। ਜਦੋਂ ਬਾਦਸ਼ਾਹ ਪਾਲਕੀ ਵਿੱਚ ਬਾਹਰ ਨਿਕਲਦਾ, ਅੱਗੇ ਰਣਸਿੰਘੇ ਤੂਤੀਆਂ ਨਗਾਰੇ, ਤੇ ਦਰਬਾਰ ਵਿੱਚ ਪਹੁੰਚਦਾ ਤੇ ਅੱਗੇ ਉਹਦੇ ਅੱਗੇ ਕਲੀਨ ਵਿਛਾਉਂਦੇ ਸਨ ਗਲੀਚੇ। ਉਹ ਜਦੋਂ ਆਪਣੇ ਸਿੰਘਾਸਨ ਤੇ ਬੈਠਦਾ ਤੇ ਉੱਥੇ ਬੈਠੇ ਹੋਏ ਕਵੀ ਉੱਠ ਕੇ ਉਹਦੀ ਸਿਫਤ ਕਰਨ ਲੱਗ ਪੈਂਦੇ ਸਨ। ਪੈਸ਼ਕਾਰੇ ਉਹਨਾਂ ਨੇ ਉੱਠਣਾ, ਜਾਂ ਪਨਾਹ, ਪਰਜਾ ਪਾਲਕ, ਰਿਜ਼ਕਦਾਤਾ, ਬੜੇ ਵੱਡੇ ਵੱਡੇ ਉਹਨੂੰ ਖਿਤਾਬ ਦੇਣੇ। ਪਰ ਪਿਆਰਿਓ, ਚੇਤੇ ਰੱਖਿਓ ਕਿ ਅੱਜ ਜਿਤਨੇ ਵੀ ਦੁਨੀਆਂ ਦੇ ਬਾਦਸ਼ਾਹ ਹੋਏ ਨੇ, ਉਹਨਾਂ ਦੇ ਪੈਸ਼ਕਾਰੇ, ਉਹਨਾਂ ਦੇ ਦਰਬਾਰ, ਉਹਨਾਂ ਦੇ ਜਿਤਨੇ ਵੀ ਲੋਕ ਸਨ ਅੱਗੇ ਚੱਲਣ ਵਾਲੇ, ਉਹ ਵੀ ਦੁਨੀਆਂ ਤੋਂ ਕੂਚ ਕਰ ਚੁੱਕੇ ਨੇ। ਤੇ ਜਿਨ੍ਹਾਂ ਮਹੱਲਾਂ ਵਿੱਚ ਤੇ ਜਿਨ੍ਹਾਂ ਥਾਵਾਂ ਤੇ ਦਰਬਾਰ ਸਾਜੇ ਸਨ, ਅੱਜ ਕੇਵਲ ਖੰਡਰਾਤ ਤੋਂ ਬਿਨਾਂ ਉੱਥੇ ਕੁਛ ਵੀ ਨਹੀਂ। ਇਹ ਕਿਉਂ ਕਿਹਾ ਗਿਆ ਕਿ ਧਨ ਸੋ ਤੇਰਾ ਥਾਨ ਖੈ, ਸੱਚ ਤੇਰਾ ਪੈਸ਼ਕਾਰਿਆ। ਇੱਕ ਇੱਥੇ ਬਾਬਾ ਸਾਹਿਬ ਦੀ ਬਾਣੀ ਵਿੱਚ ਵੀ ਬਚਨ ਹੈ, ਬਾਬਾ ਫਰੀਦ ਸਾਹਿਬ ਦੀ ਚੋਂ, ਉਹਨਾਂ ਨੇ ਇਹ ਪੈਸ਼ਕਾਰੇ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ ਜਦੋਂ ਬਾਦਸ਼ਾਹ ਨਿਕਲਿਆ ਕਿ ਉਹਦੇ ਅੱਗੇ ਨਗਾਰੇ ਵੱਜੇ। ਤੁਸੀਂ ਗੁਰਮੁਖੋ ਤਵੱਜੋ ਦਿਆ ਜੇ ਜਿਤਨੇ ਬੈਠੇ ਹੋ, ਅੱਗੇ ਅੱਗੇ ਨਗਾਰੇ ਵੱਜੇ। ਬਾਦਸ਼ਾਹ ਤੁਰਿਆ, ਉਹਦੇ ਸਿਰ ਤੇ ਛਤਰ ਝੁਲਾ ਦਿੱਤਾ ਸੋਨੇ ਦਾ, ਅੱਗੇ ਅੱਗੇ ਭੇਰੀਆਂ ਨਫੀਰੀਆਂ ਵੱਜੀਆਂ। ਪਰ ਕਹਿੰਦੇ ਨੇ ਜਿਸ ਦਿਨ ਬਾਦਸ਼ਾਹ ਦੀ ਮੌਤ ਹੋ ਗਈ, ਨਗਾਰੇ ਘਰ ਪਏ ਨੇ ਪਰ ਉਹਦਾ ਨਾਮ ਲੈ ਕੇ ਕੋਈ ਨਗਾਰਾ ਨਹੀਂ ਵਜਾਉਂਦਾ। ਛਤਰ ਪਏ ਨੇ ਪਰ ਛਤਰਾਂ ਨੂੰ ਉਹਦੇ ਸਿਰ ਤੇ ਝੁਲਾਉਣ ਵਾਲਾ ਕੋਈ ਨਹੀਂ। ਕਹਿਣ ਲੱਗੇ ਅੱਜ ਕਬਰਾਂ ਵਿੱਚ ਪਿਆ, ਇਸ ਤਰ੍ਹਾਂ ਜਿਵੇਂ ਯਤੀਮ ਬੱਚੇ ਨੂੰ ਕੋਈ ਘਰੋਂ ਬਾਹਰ ਕਰ ਦੇ। ਅਸੀਂ ਉਹ ਸ਼ਬਦ ਪੜ੍ਹਨੇ, ਸ਼ਲੋਕ ਹੈ, ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ। ਜਿਨ੍ਹਾਂ ਦੇ ਪੇਸ਼ਕਾਰੇ ਕਦੀ ਨਗਾਰੇ ਵਜਾਉਂਦੇ ਸਨ, ਅੱਜ ਨਗਾਰੇ ਵੀ ਕੋਈ ਨਹੀਂ ਤੇ ਨਗਾਰੇ ਵਜਾਉਣ ਵਾਲੇ ਵੀ ਕੋਈ ਨਹੀਂ। ਪਰ ਧੰਨ ਗੁਰੂ ਰਾਮਦਾਸ ਦੇ ਘਰ ਦੀ ਖੇਡ ਦੇਖੋ, ਪਾਸ ਦਮਾਮੇ ਛੱਤ ਸਿਰ, ਸਿਰ ਦੇ ਛਤਰ, ਭੇਰੀ ਸੱਡੋ ਰੱਡ, ਰੱਡ ਛੰਦ ਖੈ। ਭੱਟਾਂ ਦੇ ਸਵਈਆਂ ਵਿੱਚ ਵੀ ਇੱਕ ਸਵਈਆ ਹੁੰਦਾ ਰੱਡ ਦੇ ਨਾਮ ਨਾਲ, ਭੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਠੀਏ ਅਤੀਮਾ ਗੱਡ। ਉਹ ਤਾਂ ਜ਼ਮੀਨ ਵਿੱਚ ਸੁੱਤੇ ਨੇ, ਉਹਨਾਂ ਦੇ ਪੈਸ਼ਕਾਰੇ ਵੀ ਖਤਮ ਹੋ ਗਏ, ਉਹਨਾਂ ਦੇ ਮਹੱਲ ਵੀ ਖੰਡਰਾਤ ਹੋ ਗਏ, ਉਹਨਾਂ ਦੇ ਦਰਬਾਰ ਵੀ ਅਲੋਪ ਹੋ ਗਏ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਅੱਜ ਵੀ ਜਦੋਂ ਆਪ ਜੀ ਦਾ ਦਰਬਾਰ ਸੱਜਦਾ ਹੈ, ਹਜ਼ੂਰ ਦਾ ਪ੍ਰਕਾਸ਼ ਬਾਅਦ ਵਿੱਚ ਹੁੰਦਾ ਤੇ ਕੀਰਤਨ ਕਰਨ ਵਾਲੇ ਗੁਰੂ ਕੇ ਸਿੱਖ ਪਹਿਲਾਂ ਹੀ ਪਹੁੰਚ ਜਾਂਦੇ। ਇਹਨੇ ਪੈਸ਼ਕਾਰ ਹਜ਼ੂਰ ਨੇ ਕਿਹਾ ਇਹ ਸਦੀਵ ਕਾਲ ਲਈ ਰਹਿਣਗੇ। ਇਹ ਪਾਤਸ਼ਾਹ ਦਾ ਘਰ ਹੈ, ਇਹ ਬਾਦਸ਼ਾਹ ਦਾ ਘਰ ਨਹੀਂ। ਸ਼ਬਦਾਂ ਵੱਲ ਧਿਆਨ ਦਿਆ ਜੀ, ਧੰਨ ਸੋ ਤੇਰਾ ਥਾਨ ਖੈ, ਸੱਚ ਤੇਰਾ ਪੈਸ਼ਕਾਰਿਆ। ਸੱਚੇ ਪੈਸ਼ਕਾਰੇ ਪਹਿਲਾਂ ਕੀਰਤਨ ਕਰਦੇ ਨੇ, ਉਸ ਤੋਂ ਬਾਅਦ ਜਦੋਂ ਪ੍ਰਕਾਸ਼ ਹੁੰਦਾ ਗੁਰੂ ਕੇ ਸਿੱਖ ਸਵਈਏ ਪੜ੍ਹਦੇ ਨੇ। ਆਪਾਂ ਸਾਰਿਆਂ ਨੂੰ ਪਤਾ ਹੈ, ਸੁਣਨੇ ਗੁਰਮੁਖੋ, ਸਦੀਆਂ ਤੋਂ ਇਹ ਮਰਿਆਦਾ ਚੱਲੀ ਆ ਰਹੀ ਹੈ। ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ, ਕਹਿਣ ਲੱਗੇ ਥਾਂ ਤਾਂ ਧੰਨ ਹੈ ਸੱਚੇ ਪਾਤਸ਼ਾਹ, ਤੇਰੇ ਘਰ ਦੇ ਪੇਸ਼ਕਾਰੇ ਵੀ ਧੰਨ ਨੇ। ਧੰਨ ਸੋ ਤੇਰਾ ਥਾਨ ਖੈ, ਸੱਚ ਤੇਰਾ ਪੈਸ਼ਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ। ਕਹਿੰਦੇ ਨੇ ਜਦੋਂ ਆਪ ਜੀ ਦੇ ਦਰਸ਼ਨ ਕਰਨੇ ਆ, ਧੰਨ ਗੁਰੂ ਨਾਨਕ ਸਾਹਿਬ ਵੀ ਆਪ ਵਿੱਚੋਂ ਦਿਸਦੇ ਪਏ ਨੇ, ਬਾਬਾ ਲਹਿਣਾ ਸਾਹਿਬ ਵੀ ਆਪ ਵਿੱਚੋਂ ਨੇ। ਅਸੀਂ ਤਾਂ ਵਿਚਾਰ ਕੇ ਦੇਖਿਆ ਗੁਰੂ ਅਮਰਦਾਸ ਵੀ ਤੁਸੀਂ ਖੁਦ ਹੋ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵੀ ਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਹੁਣੇ ਭਾਈ ਸਾਹਿਬ ਪੜ੍ਹ ਕੇ ਗਏ। ਅਸਲ 'ਚ ਜਿਹੜੀ ਅਰਜ਼ ਆਪ ਦੇ ਸਨਮੁਖ ਕਰਨੀ ਚਾਹੁੰਦਾ, ਭਾਵੇਂ ਸਵਈਏ ਮੈਂ ਅਰਜ਼ ਕੀਤੀ 60 ਨੇ, ਗੁਰੂ ਰਾਮਦਾਸ ਖਾਲੀਆਂ ਨੂੰ ਭਰਦੇ ਨੇ। ਇੱਥੋਂ ਤੱਕ ਕਿ ਗੁਰੂ ਰਾਮਦਾਸ ਨਦਰ ਕਰਨ ਕੱਚ ਨੂੰ ਕੰਚਨ ਬਣਾ ਦਿੰਦੇ ਨੇ। ਪਰ ਸਵਈਏ ਆਪ ਨੂੰ ਯਾਦ ਹੋਣਾ ਹੈ, ਬਾਣੀ ਪੜ੍ਹਨ ਵਾਲਿਆਂ ਨੂੰ, ਗੁਰੂ ਰਾਮਦਾਸ ਦੇ ਪੁਰਬ 'ਤੇ ਆਏ ਹਾਂ। ਕਦੀ ਅੰਦਰੋਂ ਆਤਮਾ ਤੋਂ ਕੁਛ ਮੰਗੀਏ, ਦੇਖੋ
ਮੰਗਣ ਦਾ ਸੰਬੰਧ ਧਨ ਪਦਾਰਥ ਨਾਲ ਨਹੀਂ, ਕੱਚੇ ਜੀਵਨ ਨੂੰ, ਕੱਚ ਵਰਗੇ ਜੀਵਨ ਨੂੰ ਗੁਰੂ ਰਾਮਦਾਸ ਦਾ ਕੋਈ ਸ਼ਬਦ ਸੁਣੇ ਉਹ ਕੰਚਨ ਬਣ ਜਾਂਦਾ ਹੈ। ਜ਼ਹਿਰ ਨਾਲ ਭਰੇ ਹੋਏ ਬੰਦੇ ਅੰਮ੍ਰਿਤ ਬਣ ਜਾਂਦੇ ਨੇ, ਪੱਥਰ ਜਿਹੜੇ ਨੇ ਉਹ ਕੀਮਤੀ ਮਾਣਕ ਬਣ ਜਾਂਦੇ ਨੇ, ਸੜੇ ਹੋਏ ਲੋਹੇ ਕੀਮਤੀ ਲਾਲ ਬਣ ਜਾਂਦੇ ਨੇ, ਆਮ ਰੁਲਦੀ ਕੋਈ ਲੱਕੜ ਨੂੰ ਉਹ ਚੰਦਨ ਬਣਾ ਦਿੰਦੇ ਨੇ, ਪਸ਼ੂਆਂ ਨੂੰ ਮਨੁੱਖ ਬਣਾ ਦਿੰਦੇ ਨੇ, ਮਨੁੱਖਾਂ ਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੰਦੇ ਨੇ। ਧੰਨ ਗੁਰੂ ਰਾਮਦਾਸ ਸੱਚੀ ਸਰਕਾਰ, ਕਰੋੜਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਪ੍ਰਭੂ ਨਾਲ ਮਿਲਾ ਦਿੰਦੇ। ਅਸੀਂ ਅੰਮ੍ਰਿਤ ਬੋਲ ਨੇ ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ, ਨਦਰ ਸਤਿਗੁਰ ਜਾ ਧਾਰੈ, ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਕਿ ਲੱਕੜ ਤੋਂ ਹਜ਼ੂਰ ਨੇ ਦੇਖੋ ਚੰਦਨ ਬਣਾ ਦਿੱਤੇ। ਇਹ ਧੰਨ ਗੁਰੂ ਰਾਮਦਾਸ ਜੀ ਦੇ ਘਰ ਦੀ ਵਡਿਆਈ ਹੈ, ਪਰ ਜਿਹੜੀ ਅਸਲ 'ਚ ਬੇਨਤੀ ਹੈ ਅੰਦਰ ਨੂੰ ਟਿਕਣ ਨਹੀਂ ਦਿੰਦੀ। ਉਹ ਬੇਨਤੀ ਜਿਹੜੀ ਕਰਨੀ ਚਾਹੁੰਦਾ ਕਿ ਅੰਦਰ ਦੇ ਔਗਣ ਗੁਰੂ ਰਾਮਦਾਸ ਅੱਗੇ ਰੋਜ਼ ਸਵੀਕਾਰ ਲੈਣੇ, ਬੰਦੇ ਦਾ ਪਾਰ ਉਤਾਰਾ ਹੋ ਜਾਏਗਾ। ਦੇਖੋ ਇਹ ਤਾਂ ਬਖਸ਼ਾਂ ਦਿੰਦੇ ਨੇ, ਜਿਹੜੀ ਕੋਈ ਦਾਤ ਮੰਗੇਗਾ ਗੁਰੂ ਰਾਮਦਾਸ ਦਿੰਦੇ ਨੇ, ਪਰ ਫਰਕ ਇੰਨਾ ਹੈ ਕਿ ਸਾਡੇ ਕੋਲ ਲਿਖਤਾਂ ਨੇ ਥੋੜ੍ਹੀਆਂ ਜਿਹੀਆਂ। ਅਸੀਂ ਕਹਾਂਗੇ ਆਹ ਸਿੱਖ ਨੂੰ ਗੁਰੂ ਰਾਮਦਾਸ ਜੀ ਨੇ ਦਿੱਤਾ, ਜਿੰਨਾ ਕੁ ਪੜ੍ਹਿਆ ਸਿੱਖਾਂ ਦੀ ਭਗਤ ਮਾਲ ਵਿੱਚ ਆਹ 10-12 ਸਿੱਖਾਂ ਦਾ ਜ਼ਿਕਰ ਆਉਂਦਾ, ਪਰ ਕੀ ਗੁਰੂ ਰਾਮਦਾਸ ਦੇ ਦਰ 'ਤੇ ਅੱਜ ਸਿੱਖ ਨਹੀਂ ਨਵਾਜੇ ਜਾਂਦੇ? ਅਨੇਕਾਂ ਐਸੇ ਨੇ ਜਿਹੜੇ ਬਖਸ਼ਿਸ਼ ਲੈ ਕੇ ਜਾਂਦੇ ਨੇ, ਪਰ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਨਹੀਂ। ਕਿਸੇ ਨੂੰ ਦੇਹ ਅਰੋਗਤਾ ਮਿਲ ਰਹੀ ਹੈ, ਕਿਸੇ ਨੂੰ ਸੰਤਾਨ ਮਿਲ ਰਹੀ ਹੈ, ਕਿਸੇ ਦੇ ਅੰਦਰ ਦੀ ਮਹਿਲ ਧੁੱਪਦੀ ਪਈ ਹੈ। ਪਿਆਰਿਓ, ਜਿਸ ਨੂੰ ਰੋਟੀ ਨਹੀਂ ਮਿਲਦੀ ਉਹਨੂੰ ਗੁਰੂ ਰਾਮਦਾਸ ਬਾਦਸ਼ਾਹੀਆਂ ਬਖਸ਼ ਦਿੰਦੇ ਨੇ। ਇੱਥੇ ਇੱਕ ਉਦਾਹਰਣ ਦੇਣਾ, ਪਰਿਕਰਮਾ ਹੈ ਹਜ਼ੂਰ ਦੀ, ਇਹ ਇਸ ਤਰ੍ਹਾਂ ਨਹੀਂ ਸੀ ਪਹਿਲਾਂ। ਇਹ ਸਭ ਨੂੰ ਪਤਾ ਕਿ ਪਰਿਕਰਮਾ ਬਾਅਦ ਵੀ ਸਾਰੀ ਵੱਡੀ ਬਣੀ ਹੈ। ਉਂਝ ਹਜ਼ੂਰ ਦੇ ਇਸ ਦਰਸ਼ਨ ਡਿਊੜੀ ਤੋਂ ਹਰਿਮੰਦਰ ਸਾਹਿਬ ਤੱਕ ਜਿਹੜਾ ਪੁਲ ਹੈ ਇਹਦੇ 84 ਕਦਮ ਬਣਦੇ ਨੇ, ਜੋ ਇਤਿਹਾਸ ਵਿੱਚ ਲਿਖਿਆ ਹੈ ਹਰਿਮੰਦਰ ਸਾਹਿਬ ਦੇ 84 ਕਦਮ ਬਣਦੇ ਨੇ ਇਸ ਡਿਊੜੀ ਤੋਂ ਹਜ਼ੂਰ ਦੇ ਦਰਵਾਜ਼ੇ ਤੱਕ। ਜਿਹੜੇ ਅੱਜ 4 ਦਰਵਾਜ਼ੇ ਲੱਗੇ ਸਨ, ਜਲੋਸ ਅਜੇ ਹੈ। ਕੱਲ੍ਹ ਗੁਰਮੁਖ ਪਿਆਰੇ ਇੱਕ ਦੱਸ ਰਹੇ ਸਨ ਕਿ ਸ਼ੇਰੇ ਪੰਜਾਬ ਜਦੋਂ ਅੰਮ੍ਰਿਤਸਰ ਦੀ ਖੱਦ ਵਿੱਚ ਆਉਂਦੇ ਸਨ ਉਹ ਆਪਣੇ ਸਿਰ ਦੀ ਕਲਗੀ ਲਾ ਦਿੰਦੇ ਹੁੰਦੇ ਸਨ, ਕਿਉਂਕਿ ਹੈ ਉਹ ਬਾਦਸ਼ਾਹ ਸੀ, ਸਿਰ ਦੀ ਕਲਗੀ ਲਾ ਦਿੰਦੇ ਸਨ। ਅਤੇ ਜਦੋਂ ਕਿਤੇ ਗੇਟ ਤੋਂ ਆ ਲਾਹੌਰੀ ਗੇਟ ਬਣੇ ਨਾ ਦਰਵਾਜ਼ੇ, ਅੰਦਰ ਆਉਣਾ ਅਤੇ ਘੋੜੇ ਤੋਂ ਥੱਲੇ ਉੱਤਰ ਜਾਂਦੇ ਸਨ। ਉਹ ਧੰਨ ਗੁਰੂ ਰਾਮਦਾਸ ਦੇ ਦਰਬਾਰ ਦਾ ਇੰਨਾ ਅਦਬ ਕਰਦੇ ਸਨ। ਉਹਨਾਂ ਬਾਰੇ ਕਿਹਾ ਜਾਂਦਾ ਜੋ ਸੁਣਿਆ ਅੰਤਲੇ ਸਮੇਂ ਆ ਬਾਬੇ ਬੁੱਢੇ ਦੀ ਬੀੜ ਨੇੜੇ ਭਾਵੇਂ ਰੋਗੀ ਸਨ, ਇੱਕ ਲੱਤ ਉੱਪਰ ਚੁੱਕ ਇੱਥੇ ਗੁਰੂ ਰਾਮਦਾਸ ਦੇ ਘਰ ਵੱਲ ਵੇਖੀ ਜਾਂਦੇ ਸਨ। ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ, 4 ਦਰਵਾਜ਼ੇ ਲੱਗੇ ਸੋਨੇ ਦੇ, ਆਪਾਂ ਦੇਖੇ ਇਹ ਜਿਹੜੇ 4 ਦਰਵਾਜ਼ੇ ਅੱਜ ਲੱਗੇ ਨੇ, ਭਾਵੇਂ ਸੋਨੇ ਦੀ ਸੇਵਾ ਫਿਰ ਕੀਤੀ ਗਈ, ਪਰ ਇਸ ਮੁੱਖ ਕਵਾੜ ਦੀ ਸੇਵਾ 4 ਦਰਵਾਜ਼ਿਆਂ ਵਿੱਚ ਇੱਕ ਸ਼ੇਰੇ ਪੰਜਾਬ ਨੇ ਕੀਤੀ। ਇੱਕ ਦਰਵਾਜ਼ੇ ਦੀ ਸੇਵਾ ਉਹਨਾਂ ਦੇ ਰਾਣੀ ਨੇ ਕੀਤੀ, ਮਹਾਰਾਜਾ ਖੜਕ ਸਿੰਘ ਦੀ ਮਾਤਾ ਨੇ। ਇੱਕ ਤੀਸਰੇ ਦਰਵਾਜ਼ੇ ਦੀ ਸੇਵਾ ਮਹਾਰਾਜਾ ਖੜਕ ਸਿੰਘ ਨੇ ਕੀਤੀ, ਅਤੇ ਚੌਥੇ ਦਰਵਾਜ਼ੇ ਦੀ ਸੇਵਾ ਕੰਵਰ ਨੌ ਨਿਹਾਲ ਸਿੰਘ ਦੀ ਮਾਂ ਅਤੇ ਮਹਾਰਾਜਾ ਖੜਕ ਸਿੰਘ ਦੀ ਘਰਵਾਲੀ ਨੇ ਕੀਤੀ। ਦੇਖੋ ਵੈਸੇ ਕਦੀ ਵਕਤ ਮਿਲਿਆ ਇਸ ਤੋਸ਼ੇ ਖਾਨੇ ਵਿੱਚ ਜਿਹੜੀਆਂ ਬਖਸ਼ਾਂ ਪਈਆਂ ਨੇ, ਮਹਾਰਾਜਾ ਸ਼ੇਰ ਸਿੰਘ ਆਉਂਦੇ ਨੇ ਇਸ ਘਰ ਦੀ, ਮੈਂ ਸਿਰਫ ਉਪਮਾ ਥੋੜ੍ਹੀ ਜਿਹੀ ਕਰਨ ਲੱਗਾ, ਇਹਨੂੰ ਬਾਹਰਮੁਖੀ ਮਤ ਸਮਝਣਾ। ਅਸੀਂ ਪਰਸ ਵਿੱਚ ਪੈਸੇ ਪਾ ਕੇ ਲਿਆਉਣਾ ਮੱਥੇ ਟੇਕਣ ਲਈ, ਉਦੋਂ ਰਾਜਿਆਂ ਦੇ ਨਾਲ ਖਜ਼ਾਨਚੀ ਹੁੰਦੇ ਸਨ, ਉਹਨਾਂ ਦੀਆਂ ਥੈਲੀਆਂ 'ਚ ਪੈਸੇ। ਮਹਾਰਾਜਾ ਸ਼ੇਰ ਸਿੰਘ ਮੱਥਾ ਟੇਕਣ ਆਏ ਅਤੇ ਪੈਸਿਆਂ ਵਾਲੀ ਥੈਲੀ ਜਿਹਦੇ ਕੋਲ ਸੀ ਉਹ ਪਿੱਛੇ ਰਹਿ ਗਏ। ਅੱਜ ਮਾਲਾ ਦੇ ਇੱਕ ਦਰਸ਼ਨ ਕੀਤੇ ਹੋਣੇ ਨੇ, ਲੱਖਾਂ ਰੁਪਈਆਂ ਦੀ ਕੀਮਤੀ ਹੈ। ਮਨ 'ਚ ਆਇਆ ਕਿ ਮੱਥਾ ਟੇਕਣਾ, ਖਾਲੀ ਹੱਥ ਨੇ, ਵੇਖਣ ਲੱਗੇ ਪਿੱਛੋਂ ਖਜ਼ਾਨਚੀ ਆਏ, ਅੰਦਰੋਂ ਆਵਾਜ਼ ਆਈ ਕਿ ਜਿਸ ਗੁਰੂ ਨੇ ਇੰਨੀਆਂ ਦਾਤਾਂ ਦਿੱਤੀਆਂ ਇਸ ਮਾਲਾ ਦੀ ਕੀ ਕੀਮਤ ਗੁਰੂ ਸਾਹਮਣੇ? ਉਹ ਲੱਖਾਂ ਦੀ ਮਾਲਾ ਦਾ ਕੀ ਮੱਥਾ ਟੇਕ ਦਿੱਤਾ। ਦੇਖੋ ਇੱਥੇ ਆਪਨੇ ਇੱਕ ਸ਼ੇਰੇ ਦੇ ਦਰਸ਼ਨ ਕੀਤੇ ਨੇ, ਸ਼ੇਰਾ ਸਜਿਆ ਸੀ, ਉਹ ਸ਼ੇਰਾ ਕੰਵਰ ਨੌ ਨਿਹਾਲ ਸਿੰਘ ਦਾ ਹੈ। ਜਦੋਂ ਉਹਨਾਂ ਦਾ ਵਿਆਹ ਹੋਣ ਲੱਗਾ, ਕਿਉਂਕਿ ਉਹ ਅਟਾਰੀ ਉਹਨਾਂ ਢੁੱਕਣਾ ਸੀ, ਕੰਵਰ ਨੌ ਨਿਹਾਲ ਸਿੰਘ ਦਾ ਸ਼ੇਰਾ
ਉਹਦੀਆਂ ਲੜੀਆਂ ਬੜੀਆਂ ਕੀਮਤੀ, ਆਖਰ ਮਹਾਰਾਜੇ ਦੇ ਪੋਤੇ ਦਾ ਸ਼ੇਰਾ ਬੰਨਾਖ। ਜਦੋਂ ਸਜਾਣ ਦੀ ਗੱਲ ਆਈ ਤੇ ਸ਼ੇਰੇ ਪੰਜਾਬ ਨੇ ਸੰਜਾਣ ਤੋਂ ਪਹਿਲਾਂ ਬਣਾਉਣ ਵਾਲੇ ਨੂੰ ਪੁੱਛਿਆ ਕਿੰਨਾ ਕੀਮਤੀ, ਅੱਜ ਮੇਰਾ ਖਿਆਲ ਕਰੋੜਾਂ ਸ਼ਬਦ ਵੀ ਕਹਿ ਲਈਏ ਤੇ ਹੱਥ ਕਥਨੀ ਨਹੀਂ, ਇੰਨਾ ਕੀਮਤੀ। ਕਹਿਣ ਲੱਗੇ ਚਰਣ ਦਿਓ, ਇਹ ਮੇਰੇ ਪੋਤੇ ਦੇ ਸਿਰ ਤੇ ਨਹੀਂ, ਇੰਨਾ ਕੀਮਤੀ ਤਾਂ ਮੇਰੇ ਗੁਰੂ ਰਾਮਦਾਸ ਦੇ ਘਰ 'ਚ ਚੰਗਾ ਲੱਗਦਾ ਹੈ। ਉਹ ਅੱਜ ਅਸੀਂ ਦੇਖਿਆ ਹੈ, ਇੱਕ ਇੱਥੇ ਦਰਸ਼ਨ ਕੀਤੇ ਹੋਣੇ ਨੇ ਚੌਰ ਸਾਹਿਬ ਦੇ, ਅਕਾਲ ਤਖਤ ਸਾਹਿਬ ਤੇ। ਇਹ ਹਾਜੀ ਮੁਹੰਮਦ ਮਸਕੀਨ ਨੇ ਚੌਰ ਸਾਹਿਬ ਭੇਟ ਕੀਤਾ ਸੀ ਗੁਰੂ ਕੇ, ਗ੍ਰੰਥੀ ਸਾਹਿਬ ਇੱਥੇ ਬੈਠੇ ਹੋਣੇ ਨੇ ਤਖਤ ਸਾਹਿਬ ਦੇ। ਉਹਨੇ ਦੋ ਚੌਰ ਬਣਾਏ ਸਨ, 14 ਮਣ ਤੇ 9 ਸ਼ੇਰ ਚੰਦਨ ਵਿੱਚੋਂ ਉਹਨੇ ਤਕਰੀਬਨ ਲੱਖਾਂ ਦੀ ਗਿਣਤੀ ਵਿੱਚ ਨਿੱਕੀਆਂ ਨਿੱਕੀਆਂ ਤੰਦਾਂ ਖਿੱਚੀਆਂ ਸਨ। ਕਈ ਸਾਲ ਕਈ ਮਹੀਨੇ ਲਾ, ਜਦੋਂ ਚੌਰ ਤਿਆਰ ਹੋਏ, ਇਹ ਅਸਲ ਲਾਹੌਰ ਦਾ ਰਹਿਣ ਵਾਲਾ ਸੀ, ਮੱਕੇ ਕਾਫੀ ਸਮਾਂ ਰਿਹਾ, ਇਹਦੇ ਮਨ 'ਚ ਆਇਆ ਮੈਂ ਇਹ ਚੌਰ ਉੱਥੇ ਭੇਟ ਕਰਨਾ ਹੈ ਕਿ ਜਿੱਥੇ ਬਚਨ ਸੁਣ ਕੇ ਮੇਰੇ ਅੰਦਰ ਦੀ ਤਸੱਲੀ ਹੋ ਜਾਏ। ਇਹ ਚੌਰ ਲੈ ਕੇ ਆਇਆ, ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਕੀਰਤਨੀਏ ਸਨ, ਉਹ ਕੀਰਤਨ ਬੜਾ ਭਿੱਜ ਕੇ ਕਰਦੇ ਸਨ। ਉਹਨਾਂ ਬਾਰੇ ਕਹਿ ਜਾਂਦਾ ਸੀ, ਵਿਰੋਧੀ ਕਹਿੰਦੇ ਸਨ ਕਿ ਉਹਦਾ ਕੀਰਤਨ ਸੁਣਿਓ ਪਰ ਉਹਦੀ ਕਥਾ ਨਾ ਸੁਣਿਓ, ਜੇ ਕਥਾ ਸੁਣੀ ਤਾਂ ਤੁਹਾਨੂੰ ਸਿੱਖ ਬਣਨ ਲਈ ਮਜਬੂਰ ਹੋ ਜਾਣਾ ਪਏਗਾ, ਉਹ ਇੰਨੇ ਭਾਵਨਾ ਨਾਲ ਕਰਦੇ ਸਨ। ਉਹਨਾਂ ਨੇ ਕੀਰਤਨ ਕੀਤਾ, ਹਾਜੀ ਮੁਹੰਮਦ ਮਸਕੀਨ ਨੇ ਕੀਰਤਨ ਸੁਣਿਆ, ਕੀਰਤਨ ਸੁਣਨ ਤੋਂ ਬਾਅਦ ਉਹਨੇ ਕਿਹਾ ਮੈਂ ਬਚਨ ਸੁਣੇ ਨੇ, ਸੱਚਮੁੱਚ ਮੇਰੇ ਅੰਦਰ ਨੂੰ ਠੰਡ ਪਈ, ਮੇਰੀ ਮੰਜ਼ਿਲ ਮੇਰਾ ਮੁਕਾਮ ਮਿਲ ਗਿਆ, ਇਹ ਚੌਰ ਸਾਹਿਬ ਮੈਂ ਤੁਹਾਨੂੰ ਦੇਣਾ ਚਾਹੁੰਦਾ। ਭਾਈ ਹੀਰਾ ਸਿੰਘ ਨੇ ਕਿਹਾ ਇਹ ਮੇਰੀ ਗੱਲ ਨਹੀਂ, ਇਸ ਕੀਰਤਨ ਦਾ ਦਾਤਾ ਤਾਂ ਗੁਰੂ ਰਾਮਦਾਸ ਹੈ, ਚੱਲ ਮੇਰੀ ਸਰਕਾਰ ਦੇ ਦਰਬਾਰ ਵਿੱਚ, ਉੱਥੇ ਮੱਥਾ ਟੇਕੇਗਾ, ਤੇਰਾ ਪਾਰ ਉਤਾਰਾ ਹੋ ਜਾਏ। ਉਹ ਚੌਰ ਸਾਹਿਬ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਦੋਂ ਜਲੋ ਸੱਜਦਾ ਉਦੋਂ ਸਜਾਇਆ ਜਾਂਦਾ। ਮੈਂ ਸਿਰਫ ਇੱਕ ਬੇਨਤੀ ਜਿਹੜੀ ਕਰਨੀ ਚਾਹੁੰਦਾ ਸਾਂ ਉਸ ਵੇਲੇ ਦੀ, ਕਿਉਂਕਿ ਆਪ ਜੀ ਅੱਜ ਆਏ ਹੋ ਸਕਦਾ ਸੀ ਸਾਰੇ ਬੋਲ ਕੇ ਆਪਣੀ ਵੇਦਨਾ ਨਾ ਕਿਸੇ ਨੂੰ ਦੱਸ ਸਕਦੇ ਹੋਈਏ। ਹਰ ਬੰਦਾ ਕੋਈ ਨਾ ਕੋਈ ਦੁੱਖ ਲੈ ਕੇ ਆਉਂਦਾ, ਜੇ ਸੱਚਾਈ ਹੈ ਕੋਈ ਟਾਵਾਂ ਟਾਵੇਂ ਜਿਹੜਾ ਸ਼ੁਕਰਾਨਾ ਵੀ ਲੈ ਕੇ ਆਉਂਦਾ ਹੈ, ਪਰ ਅਸੀਂ ਜਿੰਨੇ ਵੀ ਆਉਂਦੇ ਹਾਂ ਸਾਰੇ ਆਪਣੀ ਕੋਈ ਨਾ ਕੋਈ ਅਰਦਾਸ ਤਾਂ ਅੱਜ ਕਰਨ ਆਏ ਹਾਂ ਨਾ, ਕੋਈ ਬੋਲ ਕੇ ਕਰ ਰਿਹਾ, ਕੋਈ ਫੁਰਨੇ ਰੂਪ 'ਚ ਕਰ ਰਿਹਾ, ਕੋਈ ਚੁੱਪ ਖਲੋਤਾ ਹੱਥ ਜੋੜ ਕੇ ਅਰਦਾਸ ਕਰਦਾ, ਪਰ ਅੰਦਰ ਤਾਂ ਕੋਈ ਨਾ ਕੋਈ ਮੰਗ ਲੈ ਕੇ ਆਏ ਹਾਂ ਨਾ ਕਿ ਸੱਚੇ ਪਾਤਸ਼ਾਹ ਤੇਰੇ ਦਰ 'ਤੇ ਆਏ ਹਾਂ। ਇਸੇ ਦਰਬਾਰ ਵਿੱਚ ਜਦੋਂ ਇਹ ਸਰੋਵਰ ਦੀ ਸੇਵਾ ਹੋ ਰਹੀ ਸੀ, ਕਿਉਂਕਿ ਹਰਿਮੰਦਰ ਦੀ ਉਸਾਰੀ ਤਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਕਰਾਈ, ਪਰ ਉਹ ਜਿਹੜਾ ਸੀ ਸਤਿਗੁਰੂ ਦਾ ਹੱਥੀਂ ਦਾ ਸਾਜਿਆ, ਅਬਦਾਲੀ ਦੇ ਗੋਲੇ ਜਦੋਂ ਚੱਲੇ ਉਹਨੇ ਢਾਇਆ। ਇਹ ਜਿਹੜੇ ਦਰਬਾਰ ਦੀ ਹੁਣ ਅਸੀਂ ਦਰਸ਼ਨ ਕਰ ਰਹੇ ਹਾਂ ਨਾ, ਇਹ ਸਰਦਾਰ ਜੱਸਾ ਸਿੰਘਾਲੋ ਵਾਲੀਆ ਉਹਨਾਂ ਦੀ ਅਗਵਾਈ ਵਿੱਚ ਕਹਿ ਲਈਏ ਸਿੱਖ ਪੰਥ ਨੇ ਸੇਵਾ ਕਰਕੇ ਇਸ ਇਮਾਰਤ ਦੀ ਉਸਾਰੀ ਕਰਾਈ, ਅਤੇ ਇਸ ਇਮਾਰਤ ਦੀ ਉਸਾਰੀ ਕੀਤੀ ਸੀ ਸੁਰ ਸਿੰਘ ਪਿੰਡ ਦੇ ਮਿਸਤਰੀ ਸਨ ਦੇਸ਼ ਰਾਜ ਜੀ। ਮੈਂ ਕਿਉਂਕਿ ਅੱਜ ਹਜ਼ੂਰ ਦੇ ਦਰਬਾਰ ਵੱਲ ਥੋੜ੍ਹਾ ਜਿਹਾ ਤੁਰ ਪਿਆ, ਜੇ ਇਕੱਲੇ ਹਰਿਮੰਦਰ ਸਾਹਿਬ ਦੀ ਪਰਿਕਰਮਾ, ਹਰਿਮੰਦਰ ਸਾਹਿਬ ਦੀ ਬਣਤਰ, ਇਹਨਾਂ ਸਰੋਵਰ ਦੀਆਂ ਪੌੜੀਆਂ, ਇੱਕ ਇੱਕ ਗੱਲ ਵੱਲ ਤੁਰਾਂਗੇ ਤਾਂ ਬਹੁਤ ਵਕਤ ਚਾਹੀਦਾ ਹੈ, ਅਤੇ ਮੇਰਾ ਖਿਆਲ ਹੈ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ। ਇਹ ਇਮਾਰਤ ਜਦੋਂ ਬਣੀ ਤਾਂ ਮਿਸਤਰੀ ਦੇਸ਼ ਰਾਜ ਨੂੰ ਲੱਖਾਂ ਰੁਪਈਏ ਦਿੱਤੇ ਗਏ। ਪਹਿਲਾਂ ਤਾਂ ਆਇਆ ਅਬਦਾਲੀ ਦਾ ਕੋਈ ਪਤਾ ਨਹੀਂ ਕਿ ਕਦੋਂ ਫਿਰ ਹਮਲਾ ਕਰਦਾ। ਸਿੱਖਾਂ ਨੇ ਕਿਹਾ ਨਹੀਂ, ਇਹ ਢੱਠਾ ਨਹੀਂ ਰਹਿਣ ਦੇਣਾ ਚਾਹੀਦਾ, ਇਹ ਗੁਰੂ ਰਾਮਦਾਸ ਦਾ ਦਰਬਾਰ ਹੈ ਅਤੇ ਦਰਬਾਰ ਤੋਂ ਬਿਨਾਂ ਪਾਤਸ਼ਾਹੀ ਕਾਹਦੀ ਹੋਈ। ਉੱਥੇ ਜਦੋਂ ਬਣਾਉਣ ਲੱਗੇ ਤਾਂ ਮਿਸਤਰੀ ਦੇਸ਼ ਰਾਜ ਨੂੰ ਪੈਸੇ ਦਿੱਤੇ, ਨਾਲ ਆਪਣੀ ਇੱਕ ਸਟੈਂਪ ਮੋਹਰ ਦੇ ਦਿੱਤੀ। ਇਹਦਾ ਮਤਲਬ ਸੀ ਕਿ ਤੂੰ ਜਿਸ ਮਰਜ਼ੀ ਮਿਸਲ ਨੂੰ, ਜਿਸ ਮਰਜ਼ੀ ਜਥੇ ਨੂੰ ਸਟੈਂਪ ਲਾ ਕੇ ਪੈਸੇ ਮੰਗਾਈ, ਤੈਨੂੰ ਅਸੀਂ ਅਖਤਿਆਰ ਦੇ ਦਿੱਤਾ। ਜਦੋਂ ਮਿਸਤਰੀ ਦੇਸ਼ ਰਾਜੇ ਪੈਸੇ ਲੈ ਕੇ ਸਪੁਰਦਗੀ ਉਹਨਾਂ ਨੂੰ ਦਿੱਤੀ, ਪਿੰਡ ਗਏ ਨਾ ਆਪਣੀ ਘਰਵਾਲੀ ਅਤੇ ਆਪਣੀ ਬੇਟੀ ਨੂੰ, ਉਹ ਸਿੱਖ ਮਿਲਣਗੇ ਕਦੀ ਇਹੋ ਜਿਹਾ ਕਿਰਦਾਰ? ਬੇਟੀ ਨੂੰ ਅਤੇ ਘਰਵਾਲੀ ਨੂੰ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੁਸੀਂ ਮਜ਼ਦੂਰੀ ਕਰਿਓ, ਉਸ ਮਜ਼ਦੂਰੀ ਨਾਲ ਮੈਨੂੰ ਰੋਟੀ ਪਹੁੰਚਾਉਣੀ, ਇਹ ਗੁਰੂ ਰਾਮਦਾਸ ਦੇ ਘਰ ਦੀ ਮਾਇਆ ਹੈ, ਇਹ ਕੇਵਲ ਗੁਰੂ ਦੇ ਦਰਬਾਰ ਵਿੱਚ ਹੀ ਆਪਾਂ ਲਾਉਣੀ ਹੈ। ਇੰਨਾ ਵੱਡਾ ਉਹ ਸਿੱਖ, ਇਹ ਉਸਾਰੀ ਉਹਨਾਂ ਦੀ ਨਿਗਰਾਨੀ ਵਿੱਚ ਹੋਈ। ਖੈਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਹਜ਼ੂਰ ਸਰੋਵਰ ਦੀ ਸੇਵਾ ਕਰਾ ਰਹੇ ਨੇ, ਤੇ ਭਾਵੇਂ ਕਿਹਾ ਜਾਂਦਾ ਪੌੜ ਬਾਅਦ ਵਿੱਚ ਪੱਕੇ ਹੋਏ, ਪਰ ਭਾਈ ਗੁਰਦਾਸ ਸਾਹਿਬ ਨੇ ਕਹਿ ਦਿੱਤਾ ਪੂਰਨ ਤਾਲ ਖਟਾਇਆ। ਇਹਦਾ ਮਤਲਬ ਮੁਕੰਮਲ ਹੋ ਗਿਆ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਜਦੋਂ ਇਹ ਸਰੋਵਰ ਬਣ ਰਿਹਾ ਸੀ, ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਹੈ। ਕਹਿੰਦੇ ਨੇ ਇੱਕ ਸੱਜਣ ਜੇਲਮ ਦੇ ਇਲਾਕੇ ਤੋਂ ਆਇਆ। ਇਹ ਸੱਚਾਈ ਹੈ ਹਜ਼ੂਰ ਦੀ ਸਿਫਤ ਵਿੱਚ ਇਹ ਸਾਖੀ ਕਹਿਣ ਲਈ, ਜੇਲਮ ਦੇ ਇਲਾਕੇ ਤੋਂ ਆਇਆ ਅਤੇ ਉਹਦਾ ਕੰਮ ਨਹੀਂ ਸੀ ਚੱਲਦਾ, ਘਰ ਰੋਟੀ ਤੋਂ ਵੀ ਉਹ ਇਉਂ ਕਹਿ ਲਓ ਆਤੁਰ ਸੀ। ਕਿਸੇ ਨੇ ਕਿਹਾ ਵੀ ਮਾਝੇ ਵਿੱਚ ਜਾਓ, ਉੱਥੇ ਨਵਾਂ ਤੀਰਥ ਬਣਦਾ ਪਿਆ ਹੈ, ਬਹੁਤ ਇਕੱਠ ਹੁੰਦਾ। ਮਨ ਨੇ ਕਿਹਾ ਚੱਲ ਮਣਾ, ਉਸ ਇਕੱਠ ਵਿੱਚ ਜਾ ਕੇ ਕੋਈ ਛਾਬੜੀ ਲਾਈ, ਕੋਈ ਚੀਜ਼ ਵਿਕੇਗੀ, ਬੱਚਿਆਂ ਦੀ ਰੋਟੀ ਬਣ ਜਾਏਗੀ। ਉਹ ਇਸ ਬਿਰਤੀ ਨਾਲ ਨਹੀਂ ਆਇਆ ਕਿ ਮੈਂ ਉੱਥੋਂ ਬਖਸ਼ਾਂ ਲੈਣੀਆਂ ਨੇ ਆਪਣੇ ਕਾਰੋਬਾਰ ਨੂੰ ਚਲਾਉਣ ਲਈ, ਪਰ ਇੱਕ ਬੇਨਤੀ ਕਰਾਂ ਗੁਰਮੁਖੋ, ਲੋੜ ਲਈ ਵੀ ਗੁਰੂ ਕੋਲ ਆਓ, ਪਰ ਸਾਰੀ ਜ਼ਿੰਦਗੀ ਲੋੜ ਲੋੜ ਨਾ ਰਹਿ ਜਾਏ, ਗੁਰੂ ਰਾਮਦਾਸ ਕਿਰਪਾ ਕਰੇ ਲੋੜ ਲਗਨ ਬਣ ਜਾਵੇ, ਲੋੜ ਹੀ ਨਾ ਇਕੱਲੀ ਰਹਿ ਜਾਏ, ਕਦੀ ਵਕਤ ਆਵੇ ਉਹ ਲਗਨ ਬਣੇ, ਲੋੜ ਦੀ ਨਾ ਆਈਏ ਅੰਦਰ ਦੇ ਚਾਹ ਲਈ। ਹੁਣ ਉਹ ਆਏ ਇੱਕ ਲੋੜ ਲਈ, ਉਹਨਾਂ ਨੇ ਇੱਥੇ ਆ ਕੇ ਛਾਬੜੀ ਲਾਈ ਜੀ ਬਾਹਰ, ਅਸੀਂ ਸਾਰੇ ਸ਼ਬਦ ਨਹੀਂ ਹੈ ਛਾਬੜੀ ਦੇ ਅਰਥ ਨਾ, ਉਹਨਾਂ ਲਾਈ ਛਾਬੜੀ। ਅਤੇ ਉਸ ਦਿਨ ਉਹਨਾਂ ਦੇ ਕੁਝ ਥੋੜ੍ਹੀ ਜਿਹੀ ਵਰਤਕ ਹੋਈ, ਵਿਕਿਆ ਸਮਾਨ। ਅਤੇ ਸੱਚੀ ਸਰਕਾਰ ਨਾ ਸੇਵਾ ਤੋਂ ਬਾਅਦ ਧੰਨ ਗੁਰੂ ਰਾਮਦਾਸ ਆਪ ਸੇਵਾਦਾਰਾਂ ਵਿੱਚ ਆਉਂਦੇ ਸਨ ਦੇਖਣਾ। ਅਤੇ ਜਦੋਂ ਮਹਾਰਾਜ ਲੰਘੇ ਲੰਬੇਰਾ ਦਾੜਾ, ਸੱਚੇ ਪਾਤਸ਼ਾਹ ਸੱਚੀ ਸਰਕਾਰ ਦੇ ਨੇਤਰ ਸੇਜਲ, ਧੰਨ ਗੁਰੂ ਰਾਮਦਾਸ ਲੰਘਦੇ ਪਏ ਨੇ, ਕਿਸੇ ਨੇ ਦੱਸਿਆ ਵੀ ਇਹ ਸਤਿਗੁਰੂ ਜੀ ਸੇਵਾ ਪੈ ਕਰਾਉਂਦੇ ਨੇ। ਉਹ ਜਿਹੜਾ ਪੈਸਿਆਂ ਲਈ ਕੰਮ ਕਰਨ ਆਇਆ ਸੀ, ਵਟਕ ਥੋੜ੍ਹੀ ਜਿਹੀ ਸੀ, ਅੱਗੇ ਵੱਧ ਕੇ ਮੱਥਾ ਟੇਕਿਆ। ਮਹਾਰਾਜ ਜੀ ਨੇ ਪੁੱਛਿਆ ਕਿਵੇਂ ਆਏ ਆਪ ਜੀ, ਕਿਸ ਤਰੀਕੇ ਨਾਲ ਆਏ, ਕਿਵੇਂ ਆਏ ਹੋ? ਗੁਰਮੁਖੋ ਜਾਣ 'ਤੇ ਪ੍ਰਕਾਸ਼ ਇੱਧਰ ਕਰ ਦਿੰਦੇ ਨਾ, ਮੇਰੀ ਇੱਕ ਬੇਨਤੀ ਹੈ, ਬੋਲਦਿਆਂ ਨਾ ਕਿਰਪਾ ਕਰੋ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹ ਆਪ ਇੱਥੋਂ ਨਿਕਲੇ ਅਤੇ ਉਹਨਾਂ ਨੇ ਦੇਖਿਆ ਅਤੇ ਦੱਸ ਦਿੱਤਾ ਗਿਆ ਵੀ ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ। ਕਹਿੰਦੇ ਨੇ ਅੱਕੇ ਉੱਠ ਕੇ ਮੱਥਾ ਟੇਕਿਆ। ਮਹਾਰਾਜ ਜੀ ਨੇ ਪੁੱਛਿਆ ਕਿਵੇਂ ਆਏ? ਕਹਿਣ ਲੱਗੇ ਕਿ ਮੈਂ ਆਇਆ ਇੱਥੇ ਰੋਟੀ ਕਮਾਉਣ ਲਈ, ਆਪਣਾ ਕੰਮ ਚਲਾਉਣ ਲਈ। ਸਤਿਗੁਰੂ ਜੀ ਨੇ ਪੁੱਛਿਆ ਭਾਈ ਅੱਜ ਕਮਾਇਆ ਕੀ? ਉਹਨੇ ਦੱਸ ਦਿੱਤਾ ਮਹਾਰਾਜ ਇੰਨਾ ਕੁਛ ਕਮਾਇਆ। ਸਤਿਗੁਰੂ ਨੇ ਕਿਹਾ ਜੋ ਕਮਾਇਆ ਲਿਆ ਸੇਵਾ ਵਿੱਚ ਪਾਈਏ। ਸਤਿਗੁਰੂ ਨੇ ਲੈ ਲਿਆ ਅਤੇ ਸੇਵਾ ਵਿੱਚ ਉਹ ਪਾ ਦਿੱਤਾ। ਉਸ ਤੋਂ ਬਾਅਦ ਹੋਇਆ ਕਿ ਰਾਤ ਅੰਦਰ ਫੁਰਨੇ ਚੱਲਦੇ ਰਹੇ। ਮਣਾ ਤੂੰ ਤਾਂ ਕੁਛ ਕਮਾਉਣ ਆਇਆ ਅਤੇ ਇੱਥੇ ਉਹਨਾਂ ਨੇ ਲੈ ਲਿਆ ਸਭ ਕੁਛ। ਸਵੇਰੇ ਫਿਰ ਜੋ ਕੁਛ ਸੀ ਉਹ ਪਾ ਕੇ ਬੈਠ ਗਿਆ ਅਤੇ ਧੰਨ ਗੁਰੂ ਰਾਮਦਾਸ ਜੀ ਸ਼ਾਮ ਨੂੰ ਫਿਰ ਲੰਘੇ ਅਤੇ ਮਹਾਰਾਜ ਜੀ ਨੇ ਕਿਹਾ ਅੱਜ ਵਟ ਕਿੰਨੀ ਹੋਈ? ਉਹਨੇ ਕਿਹਾ ਕੱਲ੍ਹ ਨਾਲੋਂ ਜ਼ਿਆਦਾ ਹੋਈ। ਸੂਰ ਨੇ ਕਿਹਾ ਲਿਆਓ, ਸੇਵਾ ਚੱਲਦੀ ਪਈ, ਪਾਈਏ ਸੇਵਾ ਵਿੱਚ। ਦੇ ਦਿੱਤੀ, ਪਰ ਅੱਜ ਮਨ ਨੂੰ ਇੱਕ ਟਿਕਾ ਜਿਹਾ ਰਾਤ ਨੂੰ ਆ ਗਿਆ। ਮਨ ਨੇ ਕਿਹਾ ਜਿਹੜਾ ਸਤਿਗੁਰੂ ਸੱਚਾ ਪਾਤਸ਼ਾਹ ਕਹਿ ਰਿਹਾ ਹੈ, ਇੰਨੀ ਸੰਗਤ ਮੱਥੇ ਟੇਕਦੀ ਏ, ਆਖਰ ਇਹ ਕੀ ਖੇਡ ਹੈ? ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੀਜੇ ਦਿਨ ਲੰਘੇ, ਚੌਥੇ ਦਿਨ ਲੰਘੇ ਅਤੇ ਪੰਜਵੇਂ ਦਿਨ ਉਹਨੂੰ ਆਵਾਜ਼ ਨਹੀਂ ਮਾਰੀ। ਉਹ ਖੁਦ ਉੱਠ ਕੇ ਕਹਿੰਦਾ ਸਤਿਗੁਰੂ ਅੱਜ ਸਭ ਤੋਂ ਜ਼ਿਆਦਾ ਵਟਕ ਹੋਈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਲਿਆ ਫਿਰ। ਉਹਨੇ ਜੋ ਕੁਛ ਸੀ ਚਰਨਾਂ 'ਚ ਰੱਖਿਆ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਆਇਆ ਕਾਹਦੇ ਲਈ? ਕਹਿੰਦਾ ਸੱਚ ਹੈ ਮਹਾਰਾਜ, ਘਰ ਪਰਿਵਾਰ ਦੀ ਰੋਟੀ ਨਹੀਂ ਚੱਲਦੀ। ਗੁਰੂ ਰਾਮਦਾਸ ਜੀ ਨੇ ਕਿਹਾ ਭਾਈ ਆਹ ਪੈਸੇ ਰੱਖ, ਆਹ ਤੈਨੂੰ ਹੋਰ ਵੀ ਦਿੱਤੇ, ਤੇਰਾ ਨਾਮ ਕੀ? ਕਹਿੰਦਾ ਮੇਰਾ ਨਾਮ ਸੋਮਾ ਹੈ। ਧੰਨ ਗੁਰੂ ਰਾਮਦਾਸ ਜੀ ਨੇ ਤਿੰਨ ਬਚਨ ਕਹਿ ਕਹਿਣ ਲੱਗੇ ਇਕੱਲਾ ਸੋਮਾ ਤਾਂ ਮਾਪਿਆਂ ਨੇ ਰੱਖਿਆ, ਤੂੰ ਛਾਬੜੀ ਲਾਉਣ ਆਇਆ ਸੀ ਇੱਥੇ? ਤਿੰਨ ਬਚਨ ਕਹਿ, ਸੋਮਾ ਸ਼ਾਹ, ਗੁਰੂ ਕਾ ਸ਼ਾਹ, ਅਤੇ ਤੀਜਾ ਨਾਲ ਬਚਨ ਕੀਤਾ ਬੇਪਰਵਾਹ, ਜਾਂ ਤੈਨੂੰ ਇਹ ਬਖਸ਼ਾਂ ਦਿੱਤੀਆਂ, ਤੇਰੇ ਘਰ ਸ਼ਾਹ ਪੂਣਾ ਦੇ ਦਿੱਤਾ, ਪਰ ਸਭ ਕੁਝ ਲੈ ਕੇ ਇੱਕ ਗੱਲ ਭੁੱਲੀ ਨਾ, ਜਿਸ ਦਰਬਾਰ ਵਿੱਚ ਛਾਬੜੀ ਲਾਈ ਸੀ ਇਹਨੇ ਤੈਨੂੰ ਸ਼ਾਹ ਬਣਾ ਦਿੱਤਾ, ਇਸ ਘਰ ਨੂੰ ਸਦੀਵ ਕਾਲ ਲਈ ਚੁੱਕਿਆ ਰਹੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਤਾਂ ਭਾਈ ਜੀ ਦੀ ਰੋਟੀ ਨਹੀਂ ਚੱਲਦੀ, ਉਹਨੂੰ ਸ਼ਾਹ ਬਣਾ ਦਿੱਤਾ। ਜਿਹੜਾ ਅਸਲ ਬੇਨਤੀ ਕਰਨੀ ਹੈ, ਇੱਕ ਸਵੱਈਆ ਅਸੀਂ ਰੋਜ਼ ਪੜ੍ਹਦੇ ਹਾਂ, ਗੁਰੂ ਕੇ ਸਵੱਈਏ ਪੜ੍ਹਨ ਵਾਲੇ ਵੀ, ਉਹਦੇ ਵਿੱਚ ਦੋ ਗੱਲਾਂ ਸੱਚੇ ਪਾਤਸ਼ਾਹ ਨੇ ਕੀਤੀਆਂ ਨੇ। ਇੱਕ ਤਾਂ ਬਚਨ ਹੈ, ਹਮ ਅਵਗੁਣ ਭਰੇ ਏਕ ਗੁਣ ਨਾਖੀ, ਅਰਥ ਬੜੇ ਸਰਲ ਨੇ ਪਰ ਗੁਰਮੁਖੋ ਮੰਨਣਾ ਬੜਾ ਮੁਸ਼ਕਲ ਜੇ। ਇੱਥੇ ਹਰ ਬੰਦਾ ਗੁਣਾਂ ਦਾ ਪ੍ਰਚਾਰ ਤਾਂ ਕਰਦਾ, ਮੇਰੇ ਕੋਲ ਆਹ ਗੁਣ, ਗੁਰੂ ਕੋਲ ਆਇਆ ਵੀ ਕਹੀ ਜਾਏਗਾ ਮੇਰੇ ਕੋਲ ਆਹ ਪਦਵੀ, ਕੋਈ ਨਹੀਂ ਮੰਨਣ ਵਾਸਤੇ ਸੰਗਤ ਵੀ ਤਿਆਰ, ਮੈਂ ਔਗੁਣਾਂ ਨਾਲ ਭਰਿਆ। ਇਹ ਸਵੱਈਆ ਪੜ੍ਹਨਾ ਮੈਂ ਅਰਜ਼ ਕੀਤੀ ਸੌਖਾ, ਅਰਥ ਵੀ ਸੌਖੇ। ਸਾਹਿਬ ਨੇ ਕਿਹਾ ਖੰਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਇੱਥੇ ਥੋੜ੍ਹਾ ਜਿਹਾ ਅਸੀਂ ਬਾਣੀ 'ਚੋਂ ਦੇਖੀਏ, ਜਦੋਂ ਵੀ ਅਰਦਾਸ ਕਰਦਾ ਹੈ ਇਨਸਾਨ ਆਪਣੇ ਲਈ, ਆਪਣੇ ਅੰਦਰ ਲਈ, ਦੋ ਚੀਜ਼ਾਂ ਅਰਦਾਸ ਵਿੱਚ ਜੇ ਮੰਨ ਲਈਏ ਕਿ ਇੱਕ ਤਾਂ ਮਾਲਕ ਜਿਹੜੇ ਕਰਮ ਕਰਨੇ ਸਨ ਉਹ ਕਰਮ ਅਸੀਂ ਕੀਤੇ ਨਹੀਂ, ਸ਼ਬਦਾਂ ਵੱਲ ਧਿਆਨ ਦਿਆ ਜੇ, ਜੋ ਕਰਮ ਕਰਨ ਲਈ ਕਰਮ ਭੂਮੀ 'ਤੇ ਆਏ ਸਾਂ ਉਹ ਕਰਮ ਕੀਤੇ ਨਹੀਂ, ਅਤੇ ਦੂਸਰੀ ਬੇਨਤੀ ਇਹ ਸਵੀਕਾਰ ਕਰ ਲਵੇ ਕਿ ਜਿਹੜੇ ਨਹੀਂ ਸਨ ਕਰਨੇ ਮੈਂ ਉਹ ਸਾਰੀ ਜ਼ਿੰਦਗੀ ਕਰਦਾ ਰਿਹਾ। ਬਸ ਆਹ ਇਸ ਸਵੱਈਏ 'ਚ ਕਿਰਪਾ ਹੈ ਕਿ ਜਿਹੜੇ ਕਰਨੇ ਸਨ ਉਹ ਮੈਂ ਕੀਤੇ ਨਹੀਂ, ਜਿਹੜੇ ਨਹੀਂ ਸਨ ਕਰਨੇ ਮੈਂ ਸਾਰੀ ਜ਼ਿੰਦਗੀ ਕੀਤੇ, ਅਤੇ ਜਿਹੜੇ ਨਹੀਂ ਕੀਤੇ ਉਹਨਾਂ ਲਈ ਬੇਨਤੀ ਕਰਨ ਆਇਆ, ਜਿਹੜੇ ਕਰ ਚੁੱਕਾ ਵਾਂ ਉਹਦੇ ਲਈ ਮਾਫ਼ੀ ਮੰਗਣ ਆਇਆ। ਬਸ ਆਹ ਹੈ ਸਵੱਈਆ। ਉਹ ਬਚਨ ਅਸੀਂ ਗੁਰੂ ਅਰਜੁਨ ਦੇਵ ਦੀ ਪਵਿੱਤਰ ਸ਼ਬਦ ਪੜ੍ਹ ਲਈਏ। ਹਜ਼ੂਰ ਨੇ ਫੁਰਮਾਇਆ ਕਰਨਾ ਇਹ ਸੀ ਕਿ ਗੁਰੂ ਦੇ ਨਾਮ ਦਾ ਜਪ, ਕਰਨਾ ਇਹ ਸੀ ਸੇਵਾ ਦਾ ਤਪ, ਕਰਨਾ ਇਹ ਸੀ ਇੰਦਰੀਆਂ ਦਾ ਸੰਯਮ, ਕਰਨਾ ਇਹ ਸੀ ਧਰਮ ਦੇ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਨੂੰ ਕਮਾਉਣਾ, ਕਰਨਾ ਇਹ ਸੀ ਗੁਰੂ ਨੂੰ ਧਾਰਨ ਕਰਨਾ, ਕਰਨਾ ਇਹ ਸੀ ਖਰੀ ਨੂੰ ਜਾਣਨਾ। ਇਹ ਤਾਂ ਕੁਝ ਵੀ ਨਹੀਂ ਕੀਤਾ ਸੱਚੇ ਪਾਤਸ਼ਾਹ, ਕਰਮ ਉਹ ਕੀਤੇ ਜਿਹੜੇ ਅੱਤ ਦੇ ਨੀਚ ਨੇ, ਜਿਹੜੇ ਨਹੀਂ ਕਰ ਸਕੇ ਉਹਨਾਂ ਲਈ ਖਿਮਾ ਕਰਦੇ, ਜਿਹੜੇ ਕਰਕੇ ਫਸ ਗਏ ਉਹਦੇ ਲਈ ਬਖਸ਼ ਦੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਉਹ ਅਸੀਂ ਪਵਿੱਤਰ ਬਚਨ ਹਜ਼ੂਰ ਦਾ ਹੈ, ਤੁਸੀਂ ਰੋਜ਼ ਅਸੀਂ ਖੂਣੇ ਪੜ੍ਹੇ ਆ ਹੈ। ਦਸ ਆ ਦੋ ਤੁਕਾਂ ਅਰਦਾਸ ਕਿਤੇ ਬਣਾ ਲਈਏ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਇਹ ਕਮਾਉਣਾ ਸੀ, ਨਾ ਜਪ ਕੀਤਾ ਨਾ ਤਪ ਕੀਤਾ ਨਾ ਸੰਜਮ ਰੱਖਿਆ ਨਾ ਧਰਮ ਕਮਾਇਆ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਕਰ ਰਹਾ, ਨਾ ਸੇਵਾ ਕੀਤੀ, ਨਾ ਸਾਧੂ ਸਤਿਗੁਰੂ ਨੂੰ ਜਾਣਿਆ, ਨਾ ਖਰੀ ਰਾਏ ਪਰਮਾਤਮਾ ਨੂੰ ਜਾਣਿਆ, ਸੇਵਾ ਸਾਧ ਨਾ ਜਾਣਿਆ ਕਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਹਮ ਅਵਗੁਣ ਭਰੇ। ਹੁਣ ਨੀਚ ਕਰਮ ਕੀ ਨੇ, ਇਹ ਤਾਂ ਅਸੀਂ ਪੜ੍ਹ ਦਿੱਤਾ, ਕਹੋ ਨਾਨਕ ਹਮ ਨੀਚ ਕਰਮਾ ਹਮ ਅਵਗੁਣ ਭਰੇ ਏਕ ਗੁਣ ਨਾਹੀ, ਧੰਨ ਗੁਰੂ ਰਾਮਦਾਸ ਸਾਨੂੰ ਬਖਸ਼ ਲਈ ਅਸੀਂ ਗਲਤੀ ਕਰਾਂ ਪਾਪ ਕਮਾਏ ਹੋਏ, ਸਾਡੇ ਔਗਣ ਇਤਨੇ ਨੇ ਕਿ ਮਾਲਕ ਉਹਨਾਂ ਦੀ ਗਿਣਤੀ ਕੋਈ ਨਹੀਂ। ਹੁਣ ਨੀਚ ਕਰਮ ਕੀ ਨੇ, ਧੰਨ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਹੈ, ਉਸ ਸ਼ਬਦ ਵਿੱਚ ਮੇਰਾ ਖਿਆਲ ਹੈ ਜਦੋਂ ਆਪਾਂ ਪੜ੍ਹਾਂਗੇ ਨਾ ਆਪਣੇ ਆਪ ਹੀ ਪਤਾ ਲੱਗ ਜਾਣਾ ਨੀਚ ਕਰਮ ਕੀ। ਹਜ਼ੂਰ ਨੇ ਆਪਣੇ ਲਈ ਇਹ ਸ਼ਬਦ ਵਰਤਿਆ ਹੈ, ਉਹ ਹਜ਼ੂਰ ਦੇ ਪਵਿੱਤਰ ਸ਼ਬਦ ਹੈ ਕਿ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਨੀਚ ਫੁਰਨੇ ਨੀਚ ਕਰਮ, ਇੱਕ ਸੋਨਾ ਧਨ ਦੌਲਤ ਅਤੇ ਦੂਜੀ ਕਾਮਣੀ। ਦੇਖੋ ਇਹ ਸ਼ਬਦ ਕਹਿਣ ਤੋਂ ਮੈਂ ਬਿਲਕੁਲ ਗੁਰੇਜ਼ ਨਹੀਂ ਕਰਾਂਗਾ, ਜਦੋਂ ਵੀ ਮਨ ਨੂੰ ਅੱਗ ਲੱਗਦੀ ਹੈ ਜਾਂ ਇਹਨੂੰ ਤ੍ਰਿਸ਼ਨਾ ਜ਼ਿਆਦਾ ਸਾੜਦੀ ਹੈ ਅਤੇ ਜਾਂ ਇਹਨੂੰ ਕਾਮ ਜ਼ਿਆਦਾ ਸਾੜਦਾ ਹੈ, ਉਦੋਂ ਅਟਕਦਾ ਨਹੀਂ, ਉਦੋਂ ਟਿਕਦਾ ਨਹੀਂ, ਉਦੋਂ ਭਰਮਦਾ ਹੈ। ਅਸੀਂ ਗੁਰੂ ਰਾਮਦਾਸ ਜੀ ਤੋਂ ਅੱਜ ਮੰਗੀਏ, ਕਿਉਂਕਿ ਉਹਨਾਂ ਦੇ ਸਾਹਮਣੇ ਖਲੋਤਿਆਂ ਨੇ ਕਿਹਾ ਹੈ ਕਿ ਜਿਹੜਾ ਧੰਨ ਗੁਰੂ ਰਾਮਦਾਸ ਕਹੇ ਉਹਦਾ ਵਾਸ਼ਨਾ ਖਹਿੜਾ ਛੱਡ ਜਾਂਦੀਆਂ। ਭੱਟਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਕਾਮ ਨੂੰ ਵਾਲਾਂ ਤੋਂ ਪਕੜ ਕੇ ਗੁਰੂ ਰਾਮਦਾਸ ਨੇ ਪਟਕਾ ਕੇ ਮਾਰਿਆ, ਗੁਰੂ ਰਾਮਦਾਸ ਨੇ ਕ੍ਰੋਧ ਦੇ ਟੁਕੜੇ ਟੁਕੜੇ ਕਰਕੇ ਰੱਖ ਦਿੱਤੇ। ਜਿਹੜੀਆਂ ਵਾਸ਼ਨਾਵਾਂ ਨੇ ਲੋਕਾਂ ਨੂੰ ਤਬਾਹ ਕੀਤਾ ਉਹ ਗੁਰੂ ਰਾਮਦਾਸ ਦੇ ਨੇੜੇ ਵੀ ਨਾ ਫਟਕੀਆਂ। ਹੁਣ ਇਹ ਬੇਨਤੀ ਹੈ ਨੀਚ ਕਰਮ ਕਿਹੜੇ, ਬਚਨ ਹੈ ਕਿ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ ਹਰ ਪ੍ਰਭ ਚਿੱਤ ਨਾ ਆਵੀ, ਕਿਉਂ ਛੂਟਾਂ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਕਹੋ ਨਾਨਕ ਹਮ ਨੀਚ ਕਰਮਾ ਮੇਰੇ ਰਾਮ ਇਹ ਨੀਚ ਕਰਮ ਕਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਉਹਦੇ ਵਿੱਚ ਇੱਕ ਬਚਨ ਮਹਾਰਾਜ ਜੀ ਨੇ ਖੋਰ ਕਿਹਾ, ਕਹਿਣ ਲੱਗੇ ਗੁਰੂ ਰਾਮਦਾਸ ਦੀ ਸ਼ਬਦ ਖੈ, ਕਹਿਣ ਲੱਗੇ ਸਭ ਜੀਉ ਪਿੰਡ ਮੁੱਖ ਨੱਕ ਦੀਆਂ ਵਰਤਨ ਕੋ ਪਾਣੀ। ਜ਼ਿੰਦਗੀ ਦਿੱਤੀ, ਸਰੀਰ ਦਿੱਤਾ, ਪੀਣ ਨੂੰ ਪਾਣੀ ਦਿੱਤਾ, ਖਾਣ ਨੂੰ ਅੰਨ ਦਿੱਤਾ, ਰਹਿਣ ਨੂੰ ਘਰ ਦਿੱਤਾ, ਸਤਿਗੁਰੂ ਸਭ ਕੁਝ ਤੇਰੇ ਦਰ ਤੋਂ ਲੈ ਕੇ। ਕਦੀ ਮਨ ਵਿੱਚ ਆਹ ਨਾ ਆਇਆ ਕਿ ਗੁਰੂ ਰਾਮਦਾਸ ਤੈਨੂੰ ਹੀ ਮੰਗ ਕੇ ਆਪਣੇ ਘਰ ਲੈ ਜਾ। ਨੀਚ ਕਰਮ ਨੇ ਨਾ ਮੰਗੀ ਗਏ ਬਾਹਰ ਮੁਖੀ। ਸਭ ਜੀਓ ਪਿੰਡ ਮੁੱਖ ਨੱਕ ਦੀਆਂ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆਂ ਰਸ ਅੰਨ ਪੋਗਾਣੀ, ਜਿਨ ਦੀਏ ਸੋ ਚੇਤਨਾ ਆਵੇ ਪਸ਼ੂ ਖੋ ਕਰ ਜਾਣੀ, ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਕਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਖਮ ਅਵਗੁਣ ਭਰੇ। ਹਉ ਅਪਰਾਧੀ ਗੁਨਾਹਗਾਰ ਖੋ ਬੇਮੁਖ ਮੰਦਾ, ਚੋਰ ਯਾਰ ਜੋਵਾਰ ਖੋ ਭਰ ਕਰ ਜੋ ਖੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ਟ ਗੰਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ, ਕਾਮ ਕ੍ਰੋਧ ਮਦ ਲੋ ਮੋਹ ਅਹੰਕਾਰ ਕਰੰਦਾ, ਖਮ ਅਵਗੁਣ ਭਰੇ। ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ ਸਾਹਿਬਾਂ, ਮੇਰੇ ਸਾਹਿਬਾਂ ਕੌਣ ਜਾਣੇ ਗੁਣ ਤੇਰੇ, ਧੰਨ ਗੁਰੂ ਰਾਮਦਾਸ ਕਹੇ ਨਾ ਜਾਣੀ ਅਵਗਣ ਮੇਰੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਖਮ ਅਵਗੁਣ ਭਰੇ ਏਕ ਗੁਣ ਨਾਖੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਖਮਾਰੇ ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ ਔਗਣਾਂ ਨਾਲ ਭਰੇ ਖਾਂ। ਕਹੋ ਕਬੀਰ ਮੇਰੇ ਮਾਧਵਾ, ਧੰਨ ਗੁਰੂ ਰਾਮਦਾਸ ਸਾਰੇ ਪ੍ਰਮਾਣੂ ਨਾ ਤੇ ਟੁਕਾਈਏ। ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸਮਸਰ ਨਾਹੀ ਦਇਆਲ ਮੋਹੇ ਸਮਸਰ ਪਾਪੀ, ਖਮਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਮਾਲਕ ਮੇਰੇ ਵਰਗਾ ਗਰੀਬ ਕੋਈ ਨਹੀਂ। ਖਮ ਅਵਗੁਣ ਭਰੇ ਏਕ ਗੁਣ ਨਾਖੀ, ਗੁਣ ਹੈ ਕੋਈ ਨਹੀਂ, ਸੱਚੀ ਮੁੱਚੀ ਕੋਈ ਗੁਣ ਨਹੀਂ। ਜਦੋਂ ਆਪਣੇ ਜੀਵਨ ਵੱਲ ਝਾਤੀ ਮਾਰੀ ਦੀ ਹੈ ਨਾ, ਇਹ ਮੈਂ ਨਿਮਰਤਾ ਲਈ ਨਹੀਂ ਇਕੱਲੇ ਕਹਿ ਰਿਹਾ, ਵੀ ਕਈ ਵਾਰੀ ਹੁੰਦਾ ਬੰਦਾ ਸਟੇਜ ਤੋਂ ਸੰਗਤ ਕਹਿਣ ਲੱਗ ਪਿਆ ਬੜੀ ਨਿਮਰਤਾ, ਸੱਚ ਹੈ ਕਿ ਸਤਿਗੁਰੂ ਤੇਰਾ ਸ਼ੁਕਰ, ਇੱਕ ਤਾਂ ਤੂੰ ਖੱਡੀਆਂ ਉੱਤੇ ਚਮੜੀ ਦਾ ਪਰਦਾ ਪਾਇਆ, ਸਾਰੀ ਪੋਟਲੀ ਨੂੰ ਸਾਂਭ ਕੇ ਰੱਖਿਆ, ਇਸ ਤਰ੍ਹਾਂ ਹੀ ਹੈ ਨਾ ਜਿਹਨੂੰ ਤੂੰ ਸਾਜ ਸਵਾਰ ਸ਼ਿੰਗਾਰਿਆ, ਸਾਰੇ ਪਰਦੇ ਪਾ ਕੇ ਢੱਕ ਦਿੱਤੀਆਂ ਖੱਡੀਆਂ, ਇੱਕ ਕਿਰਪਾ ਤੁਸੀਂ ਹੋਰ ਕੀਤੀ, ਸਾਡੇ ਮਨ ਉੱਤੇ ਪਰਦੇ ਪਾ ਕੇ ਸਾਡੇ ਪਾਪਾਂ ਨੂੰ ਵੀ ਢੱਕ ਦਿੱਤਾ, ਢੱਕੀ ਪਿਆ ਹੈ ਨਾ, ਸਾਡੇ ਸਿੱਧਰ ਢੱਕੇ ਨੇ, ਸਾਡੇ ਔਗਣ ਢੱਕੇ ਨੇ। ਜਦੋਂ ਬੰਦਾ ਆਪਣੇ ਜੀਵਨ ਵੱਲ ਝਾਤੀ ਮਾਰਦਾ, ਦੇਖੋ ਰੋਜ਼ ਬੰਦਾ ਆਪਣੇ ਦਿਲ ਨੂੰ ਕਿਤੇ ਖੋਜੇ। ਸਤਿਗੁਰੂ ਨੇ ਦੋ ਬਚਨ ਕਹਿ ਬਾਣੀ ਵਿੱਚ, ਕਹਿਣ ਲੱਗੇ ਭਾਈ ਅਸੀਂ ਪਹਿਰਾ ਦਿੰਦੇ ਹਾਂ ਅੱਖਾਂ ਕਰਕੇ, ਸੁਰਤ ਕਰਕੇ, ਸੱਚੀ ਮੁੱਚੀ ਅਸੀਂ ਲੋਕਾਂ ਦਾ ਪਹਿਰਾ, ਮੈਂ ਆਪਣੀ ਗੱਲ ਕਰ ਰਿਹਾ, ਬਿਨਾਂ ਫੀਸ ਤੋਂ, ਘਰ ਕਿਸੇ ਦਾ, ਨਿਆਣੇ ਕਿਸੇ ਦੇ ਨੇ, ਸਾਡੀ ਸੁਰਤ ਐਵੇਂ ਉਹਨਾਂ ਦਾ ਪਹਿਰਾ ਦਿੰਦੀ ਫਿਰਦੀ ਕਿੱਥੇ ਗਏ ਸਾਂ। ਇਸ ਤਰ੍ਹਾਂ ਹੀ ਹੈ ਨਾ, ਔਗਣ ਕੋਈ ਕਮਾਉਂਦਾ ਪਿਆ ਅਤੇ ਅੱਖਾਂ ਸਾਡੀਆਂ ਵੇਖੀ ਜਾਂਦੀਆਂ ਨੇ। ਬਾਬਾ ਜੀ ਨੇ ਕਿਹਾ ਲੋਕਾਂ ਦੇ ਪਹਿਰੇ ਦੇਣ ਵਾਲਿਆਂ ਆਪਣੇ ਦਿਲ ਦਾ ਪਹਿਰਾ ਦੇ, ਤੂੰ ਲੋਕਾਂ ਦੇ ਘਰ ਵਿੱਚ ਲੰਘਦੇ ਲੋਕਾਂ ਨੂੰ ਦੇਖਣਾ, ਤੂੰ ਆਪਣੇ ਦਿਲ ਵੀ ਦੇਖ ਤੇਰੇ ਅੰਦਰ ਕਿੰਨੇ ਕੁ ਪਾਪ ਆਉਂਦੇ ਪਏ। ਇੱਕ ਬਚਨ ਹੁੰਦਾ ਦਿਲ ਦਰਵਾਨੀ ਜੋ ਕਰੇ, ਦਰਵੇਸ਼ੀ ਦਿਲ ਰਾਸ, ਜਿਹੜਾ ਦਿਲ ਦੀ ਦਰਵਾਨੀ ਕਰੇ ਦਿਲ ਦਾ ਪਹਿਰਾ ਦੇਵੇ, ਅਤੇ ਜਿਹੜਾ ਦਿਲ ਦਾ ਪਹਿਰਾ ਦੇਗਾ ਉਹ ਫੁਰਨਾ ਦੇਖਣਾ ਹੈ। ਇਹ ਕੇਵਲ ਕਹਿਣਾ ਨਹੀਂ, ਫੁਰਨਾ ਦੇਖਣਾ ਬਹੁਤ ਮੁਸ਼ਕਲ ਹੈ, ਅੱਖਰ ਦੇਖਣੇ ਸੌਖੇ ਨੇ, ਬੋਲੇ 'ਤੇ ਧਿਆਨ ਦੇਣਾ ਸੌਖਾ, ਪਰ ਅੰਦਰ ਉੱਠਦਾ ਥੋਟ ਖਿਆਲ ਫੁਰਨਾ ਉਹਨੂੰ ਦੇਖ, ਇਹਦਾ ਪਹਿਰਾ ਦੇ ਵੀ ਇਹ ਕਿਤੇ ਗੰਦੇ ਫੁਰਨੇ ਤਾਂ ਨਹੀਂ ਉੱਠਦੇ ਪਏ। ਅਰਦਾਸ ਕਰ ਹਮ ਅਵਗੁਣ ਭਰੇ ਏਕ ਗੁਣ ਨਾਹੀ, ਹਜ਼ੂਰ ਦੇ ਬਚਨ ਨੇ। ਕਹਿਣ ਲੱਗੇ ਭਾਈ ਦੇਖੋ ਕਿ ਦਿਲ ਦਰਵਾਨੀ ਜੋ ਕਰੇ, ਦਰਵੇਸ਼ੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾਂ ਕਰਤੇ ਪਾਸ। ਦੂਜਾ ਬਚਨ ਕਿਹਾ ਭਾਈ ਮਨ ਕੀ ਪੱਤਰੀ ਵਾਚਨੀ, ਬਾਹਰ ਦੀਆਂ ਪੱਤਰੀਆਂ ਨਾ ਵਾਚ, ਮਨ ਦੇ ਪੱਤਰਕਾਰ ਨੂੰ ਵਾਚ ਕੇ ਦੇਖ ਤੇਰੇ ਮਨ 'ਤੇ ਕਿਹੜੇ ਲੇਖ ਲਿਖੇ ਹੋਏ ਨੇ। ਮਨ ਕੀ ਪੱਤਰੀ ਵਾਚਨੀ ਸੁਖੀ ਖੂੰ ਸੁਖਸਾਰ। ਤੀਜਾ ਬਚਨ ਬੰਦੇ ਖੋਜ ਦਿਲ ਹਰ ਰੋਜ਼, ਅਤੇ ਸ਼ਾਇਦ ਮੇਰਾ ਖਿਆਲ ਰੋਜ਼ ਇਸੇ ਕਰਕੇ ਸਵਈਆ ਪੜ੍ਹਨੇ ਆ, ਸੱਚੇ ਪਾਤਸ਼ਾਹ ਆਪਣੇ ਦਿਲ ਨੂੰ ਖੋਜ ਕੇ ਆਇਆ, ਔਗਣਾਂ ਨਾਲ ਹੀ ਭਰੇ, ਕੱਲ੍ਹ ਵੀ ਭਰੇ ਸਾਂ, ਅੱਜ ਵੀ ਪਰੇ ਖਾਂ ਬੰਦੇ ਖੋਜ ਦਿਲ ਹਰ ਰੋਜ਼ ਨੈ ਫਿਰ ਪਰੇਸ਼ਾਨੀ ਮਾਖੇ। ਹਜ਼ੂਰ ਕਹਿੰਦੇ ਨੇ ਦੇਖ, ਇਸ ਤੋਂ ਅਗਲਾ ਇੱਕ ਬਚਨ ਹੋਰ ਪੜ੍ਹ ਲਈਏ। ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪ ਨੇੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਗੁਰੂ ਰਾਮਦਾਸ ਭੱਟ ਜੀ ਕਹਿ ਰਹੇ ਨੇ ਸੀ, ਸਿਰ ਨੀਵਾਂ ਕਰਕੇ ਦੇਖਿਆ ਸਾਨੂੰ ਤਾਂ ਔਗੁਣਾਂ ਤੋਂ ਬਿਨਾਂ ਆਪਣੇ ਅੰਦਰ ਦਿਸੇ ਹੀ ਕੁਛ ਨਹੀਂ। ਖੰਭ ਅਵਗੁਣ ਭਰੇ ਏਕ ਗੁਣ ਨਾਹੀਂ, ਇੱਕ ਵੀ ਗੁਣ ਸਾਡੇ ਵਿੱਚ ਨਹੀਂ, ਤੇ ਕਰਨੇ ਕੀ ਪਿਆ ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਹੁਣ ਦੇਖੋ ਅੰਮ੍ਰਿਤ ਛੱਡ ਦਿੱਤਾ ਹੈ ਤੇ ਜ਼ਹਿਰ ਖਾਈ ਜਾਂਦੇ ਹਾਂ, ਇਹ ਭੱਟ ਸਾਹਿਬ ਕਹਿ ਰਹੇ ਨੇ। ਤੇ ਅੱਜ ਇਸ ਕਰਕੇ ਅਸੀਂ ਆਪਾਂ ਸਾਰੇ ਆਏ ਹਾਂ, ਮੈਂ ਵੀ ਆਇਆ, ਸਨਮਾਨਯੋਗ ਪੰਜ ਪਿਆਰੇ ਸਾਹਿਬ ਤੇ ਸਾਰੇ ਬੈਠੇ ਹਾਂ, ਆਪਾਂ ਆਪ ਵੀ ਆਏ ਹੋ, ਅੱਜ ਅਰਦਾਸ ਕਰ ਲਈਏ। ਗੁਰੂ ਰਾਮਦਾਸ ਆਏ ਹਾਂ, ਸਦਾ ਲਈ ਆਪਣੀ ਸ਼ਰਨ ਵਿੱਚ ਰੱਖ ਲੈ। ਰੋਜ਼ ਇਹੀ ਮੰਗਦੇ ਹਾਂ ਨਾ, ਅਤੇ ਸ਼ਰਨ ਦਾ ਅਰਥ ਇਕੱਲਾ ਪਰਿਕਰਮਾ ਨਹੀਂ। ਗੁਰੂ ਰਾਮਦਾਸ ਕਿਤੇ ਵੀ ਖੋਈਏ ਤੁਸੀਂ ਅੰਗ ਸੰਗ ਹੋ ਜਾਓ, ਤੁਸੀਂ ਸਾਨੂੰ ਆਪਣੀ ਸ਼ਰਨ 'ਚ ਰੱਖੋ। ਅਸੀਂ ਅੰਮ੍ਰਿਤ ਛੱਡ ਦਿੱਤਾ, ਉਹ ਅੰਮ੍ਰਿਤ ਨਾਮ ਛੱਡ ਦਿੱਤਾ, ਬਾਣੀ ਛੱਡ ਦਿੱਤੀ, ਸਿਮਰਨ ਛੱਡ ਦਿੱਤਾ, ਸੇਵਾ ਛੱਡ ਦਿੱਤੀ, ਪਰ ਉਪਕਾਰੀ ਬਿਰਤੀ ਛੱਡ ਦਿੱਤੀ। ਔਗਣਾਂ ਨਾਲ ਭਰੇ ਖਾਂ, ਅਸੀਂ ਜ਼ਹਿਰ ਦਿਨ ਰਾਤ ਖਾਂਦੇ ਪਏ ਹਾਂ, ਅੰਮ੍ਰਿਤ ਨੂੰ ਤਿਆਗ ਦਿੱਤਾ, ਸਾਡੀ ਬਿਰਤੀ ਐਸੀ ਬਣ ਗਈ। ਖੰਭ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਇੰਨੇ ਜ਼ਹਿਰ ਵਿੱਚ ਪੈ ਗਏ, ਜਦੋਂ ਰਾਤ ਨੂੰ ਉੱਠ ਕੇ ਕਿਤੇ ਕੋਈ ਮੂਵੀ ਦੇਖਣੀ ਹੋਵੇ ਬੰਦੇ ਨੇ, ਦੇਖੋ ਹਜ਼ੂਰ ਦਾ ਦਰਬਾਰ ਖੈ, ਸਾਰੀ ਸਾਰੀ ਰਾਤ ਜਾਗੀ ਜਾਏਗਾ। ਅਤੇ ਸਿਮਰਨ ਕਰਨਾ ਹੋਵੇ ਸਵੇਰੇ ਆਵਾਜ਼ ਮਾਰੋ, ਕਹਿੰਦਾ ਚਾਰ ਕੁ ਮਿੰਟ ਹੋਰ ਸੌਂ ਲੈਂਦੇ। ਮਹਾਰਾਜ ਕਹਿੰਦੇ ਨੇ ਅਸੀਂ ਦਾਤਾ ਮੰਨਣੇ ਖਾਂ ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਹਿਆ। ਨਿੰਦਿਆ ਚੰਗੀ ਲੱਗਦੀ ਹੈ ਜ਼ਹਿਰ, ਨਾਮ ਸਾਨੂੰ ਅੰਮ੍ਰਿਤ ਜਿਹੜਾ ਉਹ ਪਾਉਂਦਾ ਨਹੀਂ ਪਿਆ। ਅੰਮ੍ਰਿਤ ਛਾਟ ਬਿਖੈ ਬਿਖ ਖਾਈ। ਫਿਰ ਬੇਨਤੀ, ਖੰਮ ਅਵਗੁਣ ਭਰੇ ਏਕ ਗੁਣ ਨਾਖੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ। ਮਾਇਆ ਮੋਹ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਏ। ਆਹ ਤੁਕਾਂ ਵੱਲ ਮਾਇਆ ਦੇ ਅਰਥਾਂ ਸਪਸ਼ਟ ਹੋ ਗਏ। ਮੋਹ ਦਾ ਅਰਥ ਕਰਾਂਗੇ ਖਿੱਚ, ਉਹ ਪਕੜ ਉਹਦੇ ਵੱਲ। ਕਹਿਣ ਲੱਗੇ ਭਰਮ 'ਚ ਪੈ ਗਏ ਅਸੀਂ, ਮਾਇਆ ਮੋਹ ਭਰਮ ਪੈ ਭੁੱਲੇ, ਭਰਮ 'ਚ ਪੈ ਗਏ। ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਪਿਆਰ ਤਾਂ ਤੇਰੇ ਨਾਲ ਕਰਨਾ ਸੀ, ਅਸੀਂ ਭਰਮ 'ਚ ਪੈ ਕੇ ਪਿਆਰ ਉਹਨਾਂ ਨਾਲ ਕਰ ਬੈਠੇ ਜਿਨ੍ਹਾਂ ਛੱਡ ਕੇ ਚਲੇ ਜਾਣਾ। ਇਸ ਤੁਕ 'ਤੇ ਥੋੜ੍ਹਾ ਜਿਹਾ ਆਪਾਂ ਰੁਕੀਏ, ਬਾਣੀ 'ਚੋਂ ਦੇਖੀਏ ਮਾਇਆ ਦਾ ਮੋਹ। ਹੁਣ ਆਪਾਂ ਕਹਾਂਗੇ ਵੀ ਧਨ ਗੁਜਰਾਨ ਹੈ, ਕੌਣ ਕਹਿੰਦਾ ਗੁਜਰਾਨ ਨਹੀਂ? ਕਿਸੇ ਨੇ ਇੱਕ ਵਾਰੀ ਕਿਹਾ ਸੀ, ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ, ਕਹਿੰਦੇ ਨੇ ਗੁਰੂ ਨੇ ਰਾਜ ਦਿੱਤਾ ਅਤੇ ਸਿੱਖ ਨੇ ਹਰਿਮੰਦਰ ਸਾਹਿਬ 'ਚ ਸੋਨਾ ਲਾ ਦਿੱਤਾ। ਰਾਜ ਦਿੱਤਾ, ਦਾਤੇ ਨੇ ਦਾਤ ਦਿੱਤੀ ਨਾ, ਉਹਨੇ ਰੱਜ ਕੇ ਸੇਵਾ ਕੀਤੀ, ਪਰ ਸਭ ਕੁਛ ਮਾਇਆ ਨਹੀਂ। ਚੇਤੇ ਰੱਖੀ ਮਾਇਆ ਦੇ ਪਤੀ ਸ੍ਰੀ ਪਤ ਨੂੰ ਵੀ ਚੇਤੇ ਕਰ, ਵਾਹਿਗੁਰੂ ਜੀ ਨੂੰ। ਅਸੀਂ ਮਾਲਕਾਂ ਮਾਇਆ 'ਚ ਖਚਤ ਹੋ ਗਏ, ਘਰ ਦੇਖ ਲਿਆ, ਪਰਿਵਾਰ ਦੇਖ ਲਿਆ, ਵਾਹ 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 ਆ ਗਈ। ਅਤੇ ਮਾਇਆ ਦਾ ਅਰਥ ਕੇਵਲ ਕਰੰਸੀ ਨਹੀਂ, ਡਾਲਰ ਨਹੀਂ, ਰੁਪਈਆ ਨਹੀਂ, ਦਰਾਮ ਨਹੀਂ, ਮਾਇਆ ਦਾ ਅਰਥ ਹੈ ਹਰ ਉਹ ਚੀਜ਼ ਜਿਹਨੂੰ ਦੇਖ ਕੇ ਮੇਰੇ ਸਤਿਗੁਰੂ ਦੀ ਯਾਦ ਵਿਸਰ ਜਾਏ, ਉਹ ਕੁਛ ਵੀ ਹੋ ਸਕਦਾ ਹੈ। ਅਸੀਂ ਤੁਕ ਰੋਜ਼ ਇਹ ਪੜ੍ਹਦੇ ਹਾਂ ਹਜ਼ੂਰ ਦੇ ਬਚਨ ਕਿ ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਲਿਵ ਛੁੜਕੀ ਸੁਰਤ ਟੁੱਟ ਗਈ, ਦੁਨੀਆਂ ਵਾਲੇ ਪਾਸੇ ਖਚਤ ਹੋ ਗਈ, ਸੁਰਤ ਮੈਲੀ ਖੋਣ ਲੱਗ ਪਈ। ਬੜੀ ਨਿਰਮਲ ਸੀ ਜਦੋਂ ਜਨਮ ਲਿਆ, ਕਿਉਂਕਿ ਸਿਮਰਨ ਤੋਂ ਬਿਨਾਂ ਤਾਂ ਬਚਨੇ ਨਹੀਂ ਸੀ ਉੱਥੇ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਹਾਰਾਜ ਕਿਹੜੀ ਮਾਇਆ? ਹੁਣ ਬੱਚੇ ਨੂੰ ਤਾਂ ਨੋਟ ਦਾ ਪਤਾ ਹੀ, ਇਹ ਬਚਪਨ ਨਾਲੇ ਨਾ, ਕਿ ਮਾਇਆ ਅਮਰ, ਅਮਰ ਦਾ ਅਰਥ ਹੁੰਦਾ ਹੈ ਹੁਕਮ। ਅਮਰ ਤੋਂ ਸ਼ਬਦ ਬਣਿਆ ਮੀਰ, ਅਮੀਰ, ਅਮੀਰ ਤੋਂ ਸ਼ਬਦ ਬਣਿਆ ਮੀਰ, ਜਿਹਨੂੰ ਆਪਾਂ ਮੀਰੀ ਅਤੇ ਪੀਰੀ ਕਹਿੰਦੇ ਹਾਂ। ਮੀਰ ਦਾ ਅਰਥ ਹੁੰਦਾ ਹੈ ਬਾਦਸ਼ਾਹ, ਸਿਰਫ ਇਹ ਪ੍ਰਕਰਨ ਨਹੀਂ ਮੇਰਾ। ਮਾਇਆ ਅਮਰ ਵਰਤਾਇਆ, ਮਾਇਆ ਨੇ ਆਪਣਾ ਹੁਕਮ ਚਲਾ ਦਿੱਤਾ। ਮਹਾਰਾਜ ਮਾਇਆ ਕੀ? ਕਹਿਣ ਲੱਗੇ ਬੱਚੇ ਨੂੰ ਰੁਪਈਏ ਦਾ ਪਤਾ ਨਹੀਂ, ਉਹਨੂੰ ਸੋਨੇ ਦਾ ਪਤਾ ਨਹੀਂ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ। ਮਾਇਆ ਉਹ ਚੀਜ਼ ਹੈ
ਕਿ ਜਿਹਨੂੰ ਵੇਖ ਕੇ ਵਾਹਿਗੁਰੂ ਵੱਲੋਂ ਸੁਰਤ ਢਿੱਲੀ ਪੈ ਜਾਏ। ਇੱਥੋਂ ਤੱਕ ਮਾਂ ਦਾ ਦੁੱਧ ਹੀ ਕਿਉਂ ਨਾ ਹੋਵੇ, ਜੇ ਮਾਂ ਦਾ ਦੁੱਧ ਪੀ ਕੇ ਵੀ ਅੰਦਰ ਦੀ ਸੁਰਤ ਟੁੱਟ ਗਈ ਤਾਂ ਉਹ ਦੁੱਧ ਵੀ ਮਾਇਆ ਬਣ ਗਿਆ। ਖੈਰ ਉਹ ਚੀਜ਼, ਉਹ ਪਦਵੀ, ਉਹ ਗਿਆਨ ਵੀ ਮਾਇਆ ਬਣ ਜਾਂਦਾ ਹੈ। ਮਾਇਆ ਸਥੂਲ ਰੂਪ ਵਿੱਚ ਵੀ ਆਉਂਦੀ ਹੈ, ਮਾਇਆ ਫੁਰਨਿਆਂ ਦੇ ਰੂਪ ਵਿੱਚ ਵੀ ਆਉਂਦੀ ਹੈ। ਇੱਕ ਥੋੜ੍ਹਾ ਮਿੰਟ ਲਾਵਾਂ, ਪੰਜ ਚਾਰ ਹੋਰ। ਹਾਂ, ਆਪਣਾ ਨਾ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਆਪਣੇ ਜੀਵਨ ਦੀ ਘਟਨਾ ਲਿਖੀ ਹੈ। ਪਤਾ ਨਹੀਂ ਇੱਥੇ ਕਿਹੜੀਆਂ ਕਿਹੜੀਆਂ ਬਖਸ਼ਾਂ ਰੂਹਾਂ ਨੇ ਪਰਕਰਮਾਂ ਵਿੱਚ, ਅਤੇ ਹਰ ਇੱਕ ਦਾ ਅੰਦਰ ਇੱਕੋ ਜਿਹਾ ਨਹੀਂ। ਕਈ ਦੇਖੋ ਰਸਤੇ 'ਚ ਖਲੋਤੇ ਮੱਥਾ ਟੇਕਦਿਆਂ ਵੀ ਗੱਲਾਂ ਕਰੀ ਜਾਂਦੇ ਨੇ ਨਾ, ਉਦੋਂ ਸੋਚੀਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਸੋਝੀ ਤੋਂ ਇੰਨੀ ਦਿੱਤੀ ਹੈ ਨਾ। ਕਈ ਤੁਸੀਂ ਦੇਖੋਗੇ ਪਰਕਰਮਾਂ 'ਚ ਤੁਰੇ ਜਾਂਦੇ ਹੋਣਗੇ, ਨੇਤਰ ਬੰਦ ਨੇ ਅਤੇ ਚਿਹਰੇ ਹੀ ਦੱਸਦਾ ਵੀ ਕਿਤੇ ਅੰਦਰ ਦੀ ਖੇਡ ਵਰਤਦੀ ਹੈ। ਉਹਨਾਂ ਨੇ ਇੱਕ ਬਚਨ ਲਿਖਿਆ, ਕਹਿੰਦੇ ਨੇ ਇੱਕ ਵਾਰੀ ਕੋਈ ਸੱਜਣ ਪਰਕਰਮਾਂ 'ਚ ਲੰਘਿਆ ਅਤੇ ਇੱਕ ਸਿੱਖ ਬੈਠਾ ਨਾ, ਉੱਚੀ ਉੱਚੀ ਬਾਣੀ ਪੜ੍ਹੇ। ਰਾਤ ਨੂੰ ਗੁਰਸਿੱਖ ਹੁਣ ਵੀ ਦੇਖੋ ਪੜ੍ਹਦੇ, ਉੱਚੀ ਉੱਚੀ ਬਾਣੀ ਪੜ੍ਹੇ ਅਤੇ ਉਹ ਕੋਲ ਬਹਿ ਗਏ। ਜਦੋਂ ਪਾਠ ਦਾ ਭੋਗ ਪਾਇਆ, ਕਹਿਣ ਲੱਗੇ ਬਈ ਤੁਸੀਂ ਉੱਚੀ ਕਿਉਂ ਬਾਣੀ ਪੜ੍ਹਦੇ ਹੋ, ਆ ਦੇਖੋ ਅੰਦਰ ਤਾਂ ਕੀਰਤਨ ਹੋ ਰਿਹਾ। ਕਹਿਣ ਲੱਗੇ ਵੀ ਮੈਂ ਇਸ ਕਰਕੇ ਉੱਚੀ ਬਾਣੀ ਪੜ੍ਹਨਾ ਵਾਂ, ਘਰ ਨੂੰ ਪੈ ਜਾਣ ਚੋਰ ਅਤੇ ਉੱਚੀ ਰੌਲਾ ਪਾਉਣਾ ਚਾਹੀਦਾ, ਕੋਈ ਬਚਾ ਦਿੰਦਾ ਗੁਆਂਢੀ, ਮੇਰੇ ਅੰਦਰ ਨੂੰ ਇੱਥੇ ਵੀ ਚੋਰ ਪੈਂਦੇ ਪਏ ਨੇ, ਉੱਚੀ ਤਾਂ ਬੋਲਣਾ ਪਿਆ, ਗੁਰੂ ਰਾਮਦਾਸ ਮੈਨੂੰ ਬਚਾ ਲੈ। ਦੇਖੋ ਇਹ ਮਰਿਆਦਾ, ਜੇ ਆਪਾਂ ਕਹਾਂਗੇ ਲਿਖਿਆ ਨਹੀਂ, ਜੀਵਨ ਕਮਾਉਣ ਲਈ ਇਹ ਸਾਧਨਾ ਆਪੋ ਆਪਣੀਆਂ ਨਿੱਜੀ ਨੇ। ਗੁਰਮੰਤਰ ਚੇਂਜ ਨਹੀਂ, ਮੂਲ ਮੰਤਰ ਚੇਂਜ ਨਹੀਂ, ਬਾਣੀ ਚੇਂਜ ਨਹੀਂ, ਪਰ ਅੰਦਰ ਦੀ ਯਾਤਰਾ ਤਾਂ ਹਰ ਬੰਦੇ ਦੀ ਵੱਖਰੀ ਵੱਖਰੀ ਹੈ। ਪਰ ਜਦੋਂ ਪਹੁੰਚ ਜਾਂਦੇ ਨੇ ਉਦੋਂ ਦੋਮ ਨਾ ਸ਼ੇਮ ਏਕ ਸੋ ਆਹੀ। ਹੁਣ ਅਗਾਂਹ ਗਿਆ ਅਤੇ ਕੀ ਦੇਖਿਆ ਕਿ ਸਿੱਖ ਨੇਤਰ ਬੰਦ ਕਰਕੇ ਬੈਠਾ, ਚੌਂਕੜਾ ਮਾਰਿਆ, ਉਹ ਬੋਲਦੇ ਵੀ ਨਹੀਂ। ਕਹਿੰਦੇ ਨੇ ਉਹ ਪ੍ਰੇਮੀ ਨੇ ਹਿਲਾ ਦਿੱਤਾ, ਕਹਿਣ ਲੱਗਾ ਵੀ ਤੁਸੀਂ ਬਾਹਰ ਬੈਠੇ ਹੋ, ਅੰਦਰ ਚਲੇ ਜਾਓ, ਕੀਰਤਨ ਹੁੰਦਾ। ਉਦੋਂ ਚਲੋ ਇੰਨੀ ਸੰਗਤ ਵੀ ਨਹੀਂ ਸੀ, ਇੱਥੇ ਬੈਠੇ ਚੁੱਪ ਕਰਕੇ ਕੀ ਕਰਦੇ ਹੋ? ਕਹਿਣ ਲੱਗੇ ਉੱਥੇ ਰੋਜ਼ ਕੀਰਤਨ ਸੁਣਨਾ ਵਾਂ ਅਤੇ ਬਾਹਰ ਆ ਕੇ ਅਭਿਆਸ ਕਰਨਾ ਵਾਂ ਕਿ ਜਿਹੜਾ ਉਹ ਕੀਰਤਨ ਸੁਣਿਆ ਮੇਰੇ ਅੰਦਰੋਂ ਵੀ ਸ਼ੁਰੂ ਹੋ ਜਾਏ। ਅੰਦਰ ਦਾ ਕੀਰਤਨ ਸੁਣ ਰਿਹਾ। ਅਗਾਂਹ ਜਦੋਂ ਗਏ ਤਾਂ ਇੱਕ ਦੁੱਖ ਭੰਜਨੀ ਸਾਹਿਬ ਦੇ ਨੇੜੇ ਸੱਜਣ ਬੈਠੇ, ਇੰਝ ਲੱਗਾ ਢੋਲ ਲਾ ਕੇ ਬੈਠੇ ਨੇ ਅਤੇ ਸੁੱਤੇ ਨੇ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿਉਂਕਿ ਸਿੱਖ ਉਪਦੇਸ਼ਕ ਬੜੇ ਜੇ, ਸੱਚਾਈ ਜੇ, ਹਰ ਬੰਦਾ ਹੀ ਉਪਦੇਸ਼ ਇੱਥੇ ਦੇਈ ਜਾਂਦਾ, ਕਮਾਉਣ ਵਾਲਾ ਤਾਂ ਕੋਈ ਟਾਵਾਂ ਟਾਵਾਂ ਹੈ। ਉਹ ਜਦੋਂ ਗਏ ਮਨ 'ਚ ਆਇਆ ਵੀ ਇਹ ਸੁੱਤਾ ਹੈ, ਅੰਦਰ ਪ੍ਰਕਾਸ਼ ਹੋ ਗਿਆ, ਕੀਰਤਨ ਹੋ ਗਿਆ, ਸੰਗਤਾਂ ਆ ਰਹੀਆਂ ਨੇ। ਕਹਿਣ ਲੱਗੇ ਭਾਈ ਸਾਹਿਬ ਸੁੱਤੇ ਹੋ, ਉੱਠੋ ਤਾਂ, ਅੰਦਰ ਦੇਖੋ ਕੀਰਤਨ ਹੋ ਰਿਹਾ ਹੈ। ਉਹਨਾਂ ਨੇ ਅੱਖਾਂ ਖੋਲੀਆਂ ਅਤੇ ਰੋ ਪਏ। ਕਹਿਣ ਲੱਗੇ ਗੁਰੂ ਰਾਮਦਾਸ ਇਹਨੂੰ ਬਖਸ਼ ਲਈ। ਕਹਿਣ ਲੱਗੇ ਮੈਂ ਉਠਾਇਆ ਅਤੇ ਮੈਨੂੰ ਬਖਸ਼ ਲਈ? ਕਹਿਣ ਲੱਗੇ ਮੈਂ ਸੁੱਤਾ ਨਹੀਂ ਸਾਂ, ਮੈਂ ਆਪਣੇ ਬਾਬੂ ਦੀ ਗੋਦੀ ਦਾ ਆਨੰਦ ਪਿਆ ਮਾਣਦਾ ਸਾਂ, ਮੈਂ ਪਿਤਾ ਦੀ ਗੋਦੀ 'ਚ ਬੈਠਾ ਸਾਂ। ਹੁਣ ਕੈਸੀਆਂ ਕੈਸੀਆਂ ਰੂਹਾਂ ਇਸ ਸੱਚੇ ਪਾਤਸ਼ਾਹ ਦਰਬਾਰ 'ਚ ਸਿਰਫ ਇੱਕ ਮਾਇਆ ਫੁਰਨਾ ਵੀ ਬਣ ਕੇ ਵਿਆਪਦੀ ਹੈ। ਭਾਈ ਸਾਹਿਬ ਨੇ ਖੁਦ ਆਪਣੇ ਜੀਵਨ ਦੇ ਮੁਤੱਲਕ ਕਿਸੇ ਨੂੰ ਸੁਣਾਇਆ, ਕਹਿੰਦੇ ਨੇ ਰੋਜ਼ ਕੀਰਤਨ ਸੁਣਨ ਆਉਂਦੇ ਸਾਂ ਅਤੇ ਇੱਕ ਦਿਨ ਕੀਰਤਨ ਸੁਣ ਬੈਠੇ ਅਤੇ ਕੁਝ ਕੁ ਬਜ਼ੁਰਗ ਦੋਕ ਅੱਗੇ ਬੈਠੇ, ਉਹ ਆਪਸ 'ਚ ਗੱਲ ਕਰਨ ਲੱਗ ਪਏ ਅਤੇ ਕਿਹਾ ਤਾਂ ਸਾਂ ਕੁਛ ਨਾ, ਪਰ ਮਨ 'ਚ ਫੁਰਨਾ ਆਇਆ ਕਿ ਇੰਨੀ ਉਮਰ ਲੰਘ ਗਈ, ਅਜੇ ਇਹਨਾਂ ਨੂੰ ਪਤਾ ਵੀ ਨਹੀਂ ਕੀਰਤਨ ਕਿਵੇਂ ਸੁਣਨਾ ਹੈ। ਦੇਖੋ ਇਸ ਘਰ ਵਿੱਚ ਕਦਮ ਕਦਮ ਸਾਵਧਾਨੀ ਨਾਲ ਚੱਲੀਏ, ਪਤਾ ਨਹੀਂ ਕਿਹੜਾ ਚੋਲਾ ਕਿਹੜੇ ਰੰਗ ਵਿੱਚ ਰੱਤਾ ਹੋਇਆ ਹੈ। ਮਨ 'ਚ ਫੁਰਨਾ ਆਇਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਕੀਰਤਨ ਸੁਣਦਾ। ਕਹਿੰਦੇ ਨੇ ਅਸੀਂ ਕਿਹਾ ਕੁਛ ਨਹੀਂ, ਵਾਪਸ ਚਲੇ ਗਏ। ਪਰ ਜਦੋਂ ਦੁਬਾਰਾ ਆਏ ਤਾਂ ਰਸ ਨਾ ਬਣੇ, ਅੰਦਰ ਆਉਣਾ ਅਤੇ ਥੋਥਾ ਫਿੱਕਾ ਜਿਹਾ ਲੱਗਣਾ। ਕਹਿੰਦੇ ਨੇ ਵਾਪਸ ਜਿਨ੍ਹਾਂ ਦੀ ਸੰਗਤ ਕਰਦੇ ਸਾਂ ਉਹਨਾਂ ਗੁਰਮੁਖਾਂ ਨੂੰ ਪੁੱਛਿਆ, ਪਤਾ ਨਹੀਂ ਹੁਣ ਰਸ ਜਿਹਾ ਨਹੀਂ ਆਉਂਦਾ, ਮੁੱਕ ਗਿਆ ਕੰਮ। ਕਹਿਣ ਲੱਗੇ ਕਿੱਥੇ ਜਾਂਦੇ ਹੋ? ਉੱਤਰ ਮਿਲਿਆ ਦਰਬਾਰ ਸਾਹਿਬ। ਕਹਿਣ ਲੱਗੇ ਦਰਬਾਰ ਸਾਹਿਬ ਕੋਈ ਸਿਮਰਨ ਕਰਨ ਦੀ ਥਾਂ? ਉਹਨਾਂ ਕਹਿ ਦੇਖੋ ਜਗਿਆਸੂ ਨੂੰ ਗੁਰਮੁਖ ਦੀ ਸੰਗਤ ਕਿਵੇਂ ਰਾਹ ਪਾਉਂਦੀ ਹੈ। ਕਹਿਣ ਲੱਗੇ ਉੱਥੇ ਕੀਰਤਨ ਹੁੰਦਾ, ਅਰਦਾਸਾਂ ਹੁੰਦੀਆਂ ਨੇ, ਸੰਗਤ ਆਉਂਦੀ ਜਾਂਦੀ ਹੈ, ਕਿਸੇ ਬਾਗ 'ਚ ਜਾਓ ਇਕਾਂਤ ਵਿੱਚ। ਕਹਿਣ ਲੱਗੇ ਭਾਈ ਸਾਹਿਬ ਅਸੀਂ ਰਾਮ ਬਾਗ ਚਲੇ ਗਏ। ਉੱਥੇ ਜਦੋਂ ਬਹਿਣਾ ਸਵੇਰੇ ਤਾਂ ਰਸ ਬਣਨ ਲੱਗ ਪਿਆ, 6 ਮਹੀਨੇ ਬਾਅਦ ਉੱਥੇ ਵੀ ਅੰਦਰ ਸੁੱਕ ਗਿਆ। ਜਦੋਂ ਉਹਨਾਂ ਗੁਰਮੁਖਾਂ ਕੋਲ ਗਏ ਅਤੇ ਪੁੱਛਿਆ ਬਈ
ਉੱਥੇ ਵੀ ਗੱਲ ਨਹੀਂ ਬਣਦੀ ਪਈ। ਹੁਣ ਉਹਨਾਂ ਨੇ ਬੜਾ ਸੋਹਣਾ ਕਿਹਾ, ਕਹਿਣ ਲੱਗੇ ਕਿੱਥੇ ਅਭਿਆਸ ਕਰ ਰਹੇ ਹੋ ਜੀ? ਬਾਗ ਵਿੱਚ। ਕਹਿਣ ਲੱਗੇ ਤੁਹਾਨੂੰ ਕਿੰਨੇ ਕਹਿ ਦਿੱਤਾ ਬਾਗਾਂ 'ਚ ਜਾਈਦਾ? ਆਖੇ ਗੁਰੂ ਰਾਮਦਾਸ ਦੀ ਨਗਰੀ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਕੀਰਤਨ ਦੀ ਝੜੀ, ਤੁਸੀਂ ਬਾਹਰ ਤੁਰੇ ਫਿਰਦੇ ਹੋ, ਉੱਥੇ ਟੁੱਟੀਆਂ ਹੋਈਆਂ ਸੁਰਤਾਂ ਜੁੜਦੀਆਂ ਨੇ। ਕਹਿਣ ਲੱਗੇ ਸੀ ਸੱਤ ਬਚਨ ਕਰਕੇ ਆ ਗਏ। ਜਦੋਂ ਆਏ ਸੱਚੀ ਮੁੱਚੀ ਅੱਜ ਰਸ ਵਰਸਿਆ ਅੰਦਰੋਂ, ਅਤੇ ਕੁਝ ਦਿਨਾਂ ਬਾਅਦ ਬਾਹਰ ਨਿਕਲੇ, ਉਹ ਗੁਰਮੁਖ ਪਰਿਕਰਮਾ 'ਚ ਝਾੜੂ ਲਾਉਣ ਪਏ, ਅਤੇ ਉਹ ਇਹੋ ਜੈਸਨ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਕਹਿਣ ਲੱਗੇ ਸੀ ਉਹਨਾਂ ਗੁਰਮੁਖਾਂ ਨੂੰ ਮਿਲੇ ਅਤੇ ਉਹਨਾਂ ਨੇ ਹੱਸ ਕੇ ਪੁੱਛ ਲਿਆ, ਭਾਈ ਵੀਰ ਸਿੰਘ ਹੁਣੀ ਕਹਿ ਰਹੇ ਨੇ, ਪੁੱਛ ਲਿਆ ਕੀ ਖਾਣ ਅੰਦਰ ਦਾ? ਕਹਿਣ ਲੱਗੇ ਬਸ ਰਹਿਮਤਾਂ ਗੁਰੂ ਰਾਮਦਾਸ ਦੀਆਂ। ਹੱਸ ਕੇ ਕਹਿੰਦੇ ਨੇ, ਅਸੀਂ ਤੁਹਾਨੂੰ ਬਾਗ 'ਚ ਭੇਜਿਆ, ਬਾਗ 'ਚੋਂ ਦਰਬਾਰ 'ਚ ਲਿਆਂਦਾ, ਤੁਸੀਂ ਕਿਉਂ ਨਹੀਂ ਕੀਤਾ? ਕਹਿਣ ਲੱਗੇ ਜਗਿਆਸੂ ਦਾ ਕੰਮ ਨਹੀਂ ਕਿਉਂ ਕਰਨਾ? ਕਹਿਣ ਲੱਗੇ ਭਾਈ ਸਿੱਖਾ, ਫੁਰਨਾ ਵੀ ਕਈ ਵਾਰੀ ਮਾਇਆ ਬਣ ਜਾਂਦਾ ਹੀ, ਮਾਇਆ ਮੋਹ ਭਰਮ ਪੈ ਭੁੱਲੇ, ਭਰਮ ਪੈ ਭੁੱਲੇ। ਕਿਵੇਂ ਜੀ? ਕਹਿਣ ਲੱਗੇ ਯਾਦ ਕਰੋ, ਇੱਕ ਦਿਨ ਤੁਸੀਂ ਕੀਰਤਨ ਵਿੱਚ ਸ਼ਬਦ ਜੁੜੇ ਸੀ, ਤੁਹਾਡੇ ਕੋਲ ਬੈਠਾ ਇੱਕ ਬਜ਼ੁਰਗ ਬੋਲਿਆ, ਤੁਸੀਂ ਫੁਰਨਾ ਬਣਾ ਲਿਆ, ਇੰਨੀ ਉਮਰ ਲੰਘ ਗਈ, ਅਜੇ ਪਤਾ ਹੀ ਕੋਈ ਨਹੀਂ ਕੀਰਤਨ ਕਿਵੇਂ ਸੁਣਨਾ, ਸਾਨੂੰ ਜਵਾਨੀ 'ਚ ਕਿਰਪਾ ਹੋ ਗਈ। ਕਹਿਣ ਲੱਗੇ ਜਿਹੜਾ ਬੋਲ ਰਿਹਾ ਸੀ ਉਹਦੇ ਅੰਦਰ ਰੋਮ ਰੋਮ ਗੁਰੂ ਚੱਲਦਾ ਸੀ, ਉਹ ਬੰਦਗੀ ਵਾਲਾ ਸੀ। ਤੁਹਾਨੂੰ ਛੋਕ ਸਮਝੀ ਖੌਮੇ ਦਾ ਫੁਰਨਾ ਆਇਆ, ਅਤੇ ਗੁਰਮੁਖੋ ਇੱਕ ਤੰਦ ਟੁੱਟਣ ਦੀ ਦੇਰ ਹੈ, ਲਾਈਟ ਤਾਂ ਆਪਣੇ ਆਪ ਹੀ ਉੱਡ ਜਾਣੀ ਹੈ, ਕਿੰਨਾ ਕੁ ਸਮਾਂ ਲੱਗਦਾ ਹੈ? ਕਹਿਣ ਲੱਗੇ ਫਿਰ ਤੁਸੀਂ ਦਰਬਾਰ ਤੋਂ ਤਾਂ ਭੇਜਿਆ ਸੀ ਕਿਤੇ ਔਗਣ ਨਾ ਦੇਖੀ ਜਾਓ, ਤੁਸੀਂ ਬਾਗ 'ਚ ਗਏ, ਇੱਕ ਫੁਰਨਾ ਬਣਾਇਆ, ਕਿ ਆਨੰਦ ਤਾਂ ਇੱਥੇ ਬੜਾ ਹੈ, ਦਰਬਾਰ 'ਚ ਕਿਉਂ ਲੋਕ? ਕਹਿਣ ਲੱਗੇ ਨਹੀਂ, ਆਪਣੇ ਸਤਿਗੁਰੂ ਲਈ ਫੁਰਨੇ ਨਹੀਂ ਬਣਾਈ ਦੇ, ਭੇਜਿਆ ਤਾਂ ਸੀ ਕਿ ਕਿਤੇ ਵੇਖ ਕੇ ਇਹ ਨਾ ਖੋਰ ਖੋਮੇ ਆ ਜਾਏ ਕਿ ਮੇਰੇ ਵਰਗਾ ਬੰਦਗੀ ਕਰਨ ਵਾਲਾ ਕੋਈ ਨਹੀਂ। ਗੁਰਮੁਖੋ, ਮੈਲਾ ਫੁਰਨਾ ਵੀ ਮਾਇਆ ਬਣ ਜਾਂਦਾ ਹੈ, ਵਾਹ 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 ਵੀ ਮਾਇਆ ਬਣ ਜਾਂਦੀ ਹੈ। ਪਦਵੀ ਦੀ ਤਾਂ ਗੱਲ ਹੀ ਛੱਡੋ, ਕੋਈ ਜਨਮਿਓ ਐਸੋ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ, ਧੰਨ ਗੁਰੂ ਰਾਮਦਾਸ ਮਾਇਆ 'ਚ ਭੁੱਲ ਗਏ ਹਾਂ, ਪੁੱਤਰ ਅਤੇ ਇਸਤਰੀ ਨਜ਼ਰ ਆਈ ਜਾਂਦੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਥੋਂ ਤੱਕ ਸੀ ਅਸੀਂ ਮੰਨ ਲਿਆ ਔਗਣ ਆਪਣੀ ਬਿਰਤੀ ਨੂੰ। ਹੁਣ ਸੁਣਿਆ ਸੱਚੇ ਪਾਤਸ਼ਾਹ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਧੰਨ ਗੁਰੂ ਰਾਮਦਾਸ ਆਪ ਜੀ ਦੀ ਸੰਗਤ, ਆਪ ਜੀ ਦੀ ਸ਼ੋਭਾ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਥੇ ਸੁਭਾ ਸੰਪੰਨਤਾ ਕੀਤੀ ਸੀ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਏ। ਆਏ ਖਾਂ ਗੁਰੂ ਰਾਮਦਾਸ, ਇੱਕ ਬੇਨਤੀ ਕਰਨ ਆਏ ਖਾਂ, ਪਟ ਕੀਰਤ ਜੀ ਕਹਿ ਰਹੇ ਨੇ, ਸਾਨੂੰ ਆਪਣੀ ਸ਼ਰਨ 'ਚ ਰੱਖ ਲਓ, ਅਤੇ ਜਦੋਂ ਸ਼ਰਨ 'ਚ ਰੱਖਿਆ ਜਾਂਦਾ ਫਿਰ ਔਗਣ ਨਹੀਂ ਦੇਖੇ ਜਾਂਦੇ। ਸੱਚਾਈ ਜੇ ਇਹ ਕਿਉਂ ਸ਼ਬਦ ਕਿਹਾ? ਜਦੋਂ ਸ਼ਰਨ 'ਚ ਕਿਸੇ ਨੂੰ ਲਿਆ ਜਾਂਦਾ ਤਾਂ ਚੇਤੇ ਰੱਖੋ, ਸ਼ਰਨ ਵਿੱਚ ਵੀ ਉਹਨੂੰ ਲਿਆ ਜਾਂਦਾ ਜਿਹਨੂੰ ਸਾਰੇ ਮਾਰਨ ਵਾਲੇ ਤੁਰ ਪੈਂਦੇ ਨੇ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ, ਧੰਨ ਗੁਰੂ ਰਾਮਦਾਸ, ਕੇਤੇ ਗਨੂ ਅਸੰਖ ਅਵਗਣ ਮੇਰਿਆ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਏ ਖਮਾਰੀ। ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰੋ ਗੁਰੂ ਰਾਮਦਾਸ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਹੀ। ਸਾਧ ਸੰਗਤ, ਧੰਨ ਗੁਰੂ ਰਾਮਦਾਸ ਸੱਚੀ ਸਰਕਾਰ, ਕਿਰਪਾ ਕਰਨ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੈਣ, ਖੱਬੇ ਸੱਜੇ ਕਿਤੇ ਭਟਕਣ ਦੀ ਲੋੜ ਨਹੀਂ। ਮੈਂ ਬੇਨਤੀ ਕਰਨੀ ਚਾਹਾਂਗਾ, ਅਕਾਲ ਤਖਤ ਸਾਹਿਬ ਦੀ ਤਾਬਿਆ ਬੈਠੇ ਹਾਂ, ਗੁਰੂ ਸਾਹਿਬ ਦੇ ਬਖਸ਼ੇ ਅੰਮ੍ਰਿਤ ਦੀ ਦਾਤ ਲਈਏ, ਰਹਿਤ ਦੇ ਪਰਪੱਕ ਰਹੀਏ, ਗੁਰੂ ਦੇ ਇੱਕ ਇੱਕ ਬਚਨਾਂ 'ਤੇ ਅਤੁੱਟ ਭਰੋਸਾ ਕਰੀਏ। ਬਸ ਇਹ ਬੇਨਤੀ ਹੈ, ਕਲਗੀ ਵਾਲੇ ਦੇ ਬਚਨ, ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ, ਇਹਨਾਂ 'ਤੇ ਪੂਰਨ ਯਕੀਨ ਵਿਸ਼ਵਾਸ ਭਰੋਸਾ ਕਰਕੇ, ਅਤੇ ਇਸ ਦਰ 'ਤੇ ਆਪ ਜੀ ਸਾਰੇ ਆਉਂਦੇ ਹੋ, ਕਈ ਸੱਜਣ ਐਸੇ ਨੇ ਜਿਹੜੇ ਰੋਜ਼ ਦੀ ਹਾਜ਼ਰੀ ਭਰਨ ਵਾਲੇ ਨੇ, ਨਹੀਂ ਤਾਂ ਪਿਆਰਿਓ ਛੁੱਟੀਆਂ ਵਿੱਚ ਜਦੋਂ ਵਕਤ ਮਿਲਦਾ ਤਾਂ ਗੁਰੂ ਰਾਮਦਾਸ ਦੇ ਘਰ 'ਚ ਆਓ, ਇੱਥੇ ਸਿਮਰਨ ਕਰੀਏ, ਅਭਿਆਸ ਕਰੀਏ, ਲੰਗਰ ਦੀ ਸੇਵਾ ਕਰੀਏ। ਇਹ ਜ਼ਰੂਰ ਬੇਨਤੀ ਕਰਾਂਗਾ ਪ੍ਰਚਾਰਕ ਹੋਣ ਦੇ ਨਾਤੇ ਕਿ ਸੇਵਾ ਕੋਈ ਵੀ ਮਿਲ ਜਾਏ, ਪਰ ਗੁਰੂ ਰਾਮਦਾਸ ਦੇ ਘਰ ਵਿੱਚ ਲੰਗਰ ਦੀ ਸੇਵਾ ਖੱਥੀ ਭਾਂਡੇ ਮਾਂਜਣੇ, ਖੱਥੀ ਸੇਵਾ ਕਰਨੀ। ਅਤੇ ਜਦੋਂ ਆਪਾਂ ਸੇਵਾ ਕਰਦੇ ਹੋਈਏ ਠੀਕ ਉੱਥੇ ਕੀਰਤਨ ਚੱਲਦਾ, ਉੱਥੇ ਅੱਖਾਂ 'ਤੇ ਕੰਨਾਂ 'ਤੇ ਕਾਬੂ ਬਹੁਤ ਪਾਉਣਾ ਪੈਂਦਾ ਸੇਵਾ ਕਰਦਿਆਂ, ਸੱਚਾਈ ਹੈ। ਉਦੋਂ ਆਪਣੇ ਅੰਦਰ ਨੂੰ ਇੱਥੇ ਟਿਕਾ ਲਈਏ, ਸਤਿਗੁਰੂ ਸੱਚੇ ਪਾਤਸ਼ਾਹ ਦਰਬਾਰ 'ਚ ਬੈਠੇ ਨੇ, ਸਾਨੂੰ ਕਹਿ ਦਿੱਤਾ ਭਾਈ ਜਾਓ ਤੁਸੀਂ ਲੰਗਰ ਦੀ ਸੇਵਾ ਕਰੋ, ਤੁਹਾਡੀ ਉੱਥੇ ਹਾਜ਼ਰੀ ਲੱਗੀ ਜਾਏ। ਗੁਰੂ ਰਾਮਦਾਸ ਦੇਖਦੇ ਪਏ ਨੇ। ਅਤੇ ਜਦੋਂ ਇਹ ਭਾਵ ਬਣਾ ਕੇ ਸੇਵਾ ਕਰਾਂਗੇ ਤਾਂ ਇੱਕ ਬੇਨਤੀ ਜ਼ਰੂਰ ਕਰਨੀ ਹੈ, ਬਈ ਇਸ਼ਨਾਨ, ਕਿਉਂਕਿ ਅਸੀਂ ਤਾਂ ਰੋਜ਼ ਅਰਦਾਸ ਕਹਿੰਦੇ ਹਾਂ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ। ਧੰਨ ਗੁਰੂ ਰਾਮਦਾਸ, ਸਭ ਦੀ ਝੋਲੀ 'ਚ ਬਰਕਤਾਂ ਪਾਉਣ। ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾਲੂ ਸਾਧ ਸੰਗਤ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣਾ। ਪੰਜ ਪਿਆਰੇ ਸਾਹਿਬਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰਮੁਖ ਪਿਆਰੇ, ਮੈਂ ਸੱਚ ਭੁੱਲ ਗਿਆ, ਪ੍ਰਕਾਸ਼ ਕੀਤਾ ਸੀ ਮੈਂ ਨਹੀਂ ਦੇਖ ਸਕਿਆ, ਮੈਨੂੰ ਬਖਸ਼ ਜ਼ਰੂਰ ਦਿਆ ਜੇ ਹੈ। ਹਾਂ, ਸੰਗਤ ਨੂੰ ਵੀ ਬੇਨਤੀ ਹੈ ਭਾਈ, ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਵੈਸੇ ਜੇ ਕਿਤੇ ਇੱਥੇ ਹੋ ਜਾਏ ਨਾ, ਹੈ ਨਾ ਜੀ, ਆ ਜਾਓ। ਹਾਂ, ਜੇ ਬਾਹਰ ਹੋ ਜਾਏ, ਕਿਉਂਕਿ ਸੰਗਤ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਜਿਵੇਂ ਆਪਾਂ ਪਿੱਠ ਕਰਕੇ ਬੈਠੇ ਹਾਂ, ਪਰ ਗੁਰੂ ਸੱਚੇ ਪਾਤਸ਼ਾਹ ਸਾਨੂੰ ਬਖਸ਼ ਦਿਆ ਦੇ ਅੱਜ ਜੇ ਭੁੱਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ,